बातें होंगी मसाजिद में बैठ कर।
The views expressed on the preceding program may not necessarily be those of the owner or management of WTOR radio station.
Ta-da! The Singhs are back!
सफर हले शुरू होया है
विद मोर फैशन।
ए हमेशा मेरा सपना रहा है कि मैं दूजी लोकेशन खोला।
मोर ऑल्टरेशंस,
मैं बदलावा चाहनी है।
तुसी की बदलावा चाहते हो?
सब कुछ।
एंड मोर ड्रामा दैट विल हैव यू इन स्टिचेस।
काटा ही बहुत है
ना, वो ज्यादा ज्यादा है।
बॉलीवुड न्यू सीजन संडे वॉच फ्री ऑन CBC जैम।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप। 519-622-0660 या quicktrucklube.com। QTL, बिकॉज वी केयर।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्खरी ते सोनी रिहायश जिहड़ी शुरू हुंदी है $4,90,490 च, ते GTA दा सब तो वधिया मुल है। दो टावर आली इमारत सेंट्रल पोडियम तानी अंदरूनी ते बाहरली सहूलता पेश कर दी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है, जिहड़ा तुहानू आराम नाल तुहाडियां मंजिलां तक पहुंचावेगा। GTA दे उज्जवल भविष्य विच अज ही निवेश करो। स्टेशन साइट .ca ते रजिस्टर करो।
सर्दियां ते बर्फबारी दे मौके ते जरूरी हदायतां। बर्फबारी विच सड़क ते पार्किंग गैर कानूनी है। अपनी गड्डी सड़क तों हटा दो ताकि स्नो पलोअर बर्फ नूं हटा सके, नहीं तां गैर कानूनी पार्किंग ते टिकट दित्ती जावेगी, जुर्माना होवेगा ते गड्डी नूं जब्त कर लिया जावेगा। अपने इलाके विच बर्फ हटाउण दी अपडेट लई 311 ऐप ते ट्रैक करो। जेकर बर्फ हटाउण संबंधित मसला है तां 24 घंटे इंतजार करन तो बाद ही brampton.ca/snow ते शिकायत दर्ज करो।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन 9058747171।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राही अपने प्यारियां नूं उसे दिन कैश पिकअप सुविधा राही भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਚੇਅਰ ਲਿਫਟ ਤੋਂ ਡਿੱਗਣ ਦੇ ਕਾਰਨ 15 ਸਾਲਾ ਲੜਕੇ ਦੀ ਹੋਈ ਮੌਤ। ਇੱਕ ਵਿਅਕਤੀ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਕੀਤੀ ਜਾ ਰਹੀ ਹੈ ਭਾਲ। ਯਮਨ ਦੇ ਹੁਤੀ ਬਾਗੀਆਂ ਨੇ ਲਾਲ ਸਾਗਰ ਦੇ ਵਿੱਚ ਅਮਰੀਕੀ ਸਮੁੰਦਰੀ ਜਹਾਜ਼ ਤੇ ਦਾਗੀਆਂ ਮਿਜ਼ਾਈਲਾਂ। ਲੰਡਨ ਵਿੱਚ ਸਿੱਖ ਬਜ਼ੁਰਗ ਔਰਤ ਨੂੰ ਕਾਰ ਦੀ ਟੱਕਰ ਦੇ ਨਾਲ ਮਾਰਨ ਵਾਲੇ ਪੰਜਾਬੀ ਮੂਲ ਦੇ ਨੌਜਵਾਨ ਸਣੇ 2 ਨੂੰ 6 ਸਾਲ ਦੀ ਕੈਦ। ਰਾਜੋਆਣਾ ਮਾਮਲੇ ਦੇ ਵਿਚ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਨਹੀਂ ਮਿਲਿਆ ਹੁੰਗਾਰਾ। ਹੁਣ ਖਬਰਾਂ ਵਿਸਥਾਰ ਨਾਲ। ਮੌਂਟਰੀਅਲ ਤੋਂ 90 ਕਿਲੋਮੀਟਰ ਉੱਤਰ ਪੱਛਮ ਦੇ ਵੱਲ ਮੌਰਨ ਹਾਈਟਸ ਕਿਊਬਿਕ ਦੇ ਵਿਚ ਸਕੀ ਹਿਲ ਉਤੇ ਚੇਅਰ ਲਿਫਟ ਤੋਂ ਹੇਠਾਂ ਡਿੱਗ ਜਾਣ ਦੇ ਨਾਲ 15 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਪ੍ਰੋਵਿੰਸ਼ੀਅਲ ਪੁਲਿਸ ਦੇ ਬੁਲਾਰੇ ਕੈਮਿਲ ਸਵੇਅਰ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸੋਮਿਟ ਮੌਰਨ ਹਾਈਟਸ ਰਿਜ਼ੋਰਟ ਦੇ ਵਿਚ ਰਾਤ 10 ਵਜੇ ਤੋਂ ਪਹਿਲਾਂ ਇਹ ਘਟਨਾ ਵਾਪਰੀ। ਲੜਕੇ ਨੂੰ ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ ਪੈਰਾਮੈਡਿਕਸ ਦੇ ਰਿਜ਼ੋਰਟ ਦੇ ਸਟਾਫ ਉੱਤੇ ਉਸ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ। ਹਸਪਤਾਲ ਦੇ ਵਿਚ ਲੜਕੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। SQ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਵੀ ਕਿਹਾ ਗਿਆ ਕਿ ਇਹ ਮਾਮਲਾ ਕਿਸੇ ਵੀ ਪੱਖੋਂ ਮੁਜਰਮਾਨਾ ਨਹੀਂ ਲੱਗ ਰਿਹਾ। ਯਮਨ ਦੇ ਹੁਤੀ ਬਾਗੀਆਂ ਨੇ ਐਤਵਾਰ ਨੂੰ ਲਾਲ ਸਾਗਰ ਦੇ ਵਿਚ ਅਮਰੀਕੀ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਐਂਟੀ ਸ਼ਿਪ ਕਰੂਜ਼ ਮਿਜ਼ਾਈਲ ਦਾਗੀ ਹੈ ਜਿਸ ਨੂੰ ਇਕ ਅਮਰੀਕੀ ਲੜਾਕੂ ਜਹਾਜ਼ ਨੇ ਡੇਗ ਦਿੱਤਾ। ਗਾਜ਼ਾ ਪੱਟੀ ਦੇ ਵਿਚ ਹਮਾਸ ਨਾਲ ਇਜ਼ਰਾਈਲ ਦੀ ਲੜਾਈ ਦੇ ਦੌਰਾਨ ਵਿਸ਼ਵ ਪੱਧਰ ਤੇ ਸਮੁੰਦਰੀ ਜਹਾਜ਼ਾਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਹਾਲ ਹੀ ਦੇ ਹਮਲੇ ਹੋਏ ਨੇ। ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਬਾਗੀਆਂ ਤੇ ਹਮਲੇ ਸ਼ੁਰੂ ਕੀਤੇ ਜਿਸ ਨਾਲ ਲਾਲ ਸਾਗਰ ਵਿਚ ਜਹਾਜ਼ਾਂ ਦੇ ਹਫ਼ਤਿਆਂ ਦੇ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਹੁਤੀ ਨੇ ਲਾਲ ਸਾਗਰ ਵਿਚ ਜਹਾਜ਼ਾਂ ਤੇ ਹਮਲਾ ਕੀਤਾ। ਅਮਰੀਕਾ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਰਿਵਰਡੇਲ ਦੇ ਵਿਚ ਹੋਏ ਹਮਲੇ ਦੇ ਸੰਬੰਧ ਵਿਚ ਟੋਰੋਂਟੋ ਪੁਲਿਸ ਮਸ਼ਕੂਕ ਦੀ ਭਾਲ ਕਰ ਰਹੀ ਹੈ। ਜਾਂਚਕਾਰਾਂ ਨੇ ਦਸਿਆ ਕਿ 3 ਨਵੰਬਰ 2023 ਨੂੰ ਸਵੇਰੇ 5 ਵਜੇ ਤੋਂ ਪਹਿਲਾਂ ਡੈਨਫੋਰਡ ਤੇ ਯੂਨਸਟਨ ਐਵਨਿਊ ਇਲਾਕੇ ਦੇ ਵਿਚ ਮਸ਼ਕੂਕ ਤੇ ਇਕ ਹੋਰ ਵਿਅਕਤੀ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਪੁਲਿਸ ਨੇ ਦਸਿਆ ਕਿ ਮਸ਼ਕੂਕ ਨੇ ਦੂਜੇ ਵਿਅਕਤੀ ਉਤੇ ਹਮਲਾ ਕਰ ਦਿੱਤਾ। ਉਸ ਵਿਅਕਤੀ ਨੂੰ ਇਸ ਹਮਲੇ ਵਿਚ ਮਾਮੂਲੀ ਸੱਟਾਂ ਲੱਗੀਆਂ। ਮਸ਼ਕੂਕ ਸੰਬੰਧੀ ਜਾਰੀ ਕੀਤੇ ਵੇਰਵੇ ਅਨੁਸਾਰ ਉਸਦਾ ਕੱਦ 6 ਫੁੱਟ ਕੱਦ ਕਾਠੀ ਦਰਮਿਆਨੀ ਨਿੱਕੀ ਦਾੜੀ ਤੇ ਨਿੱਕੇ ਗੁੰਦੇ ਹੋਏ ਵਾਲ ਨੇ। ਉਸ ਨੂੰ ਆਖਰੀ ਵਾਰ ਗ੍ਰੇ ਜੈਕਟ ਕਾਲੀ ਪੈਂਟ ਤੇ ਰਨਿੰਗ ਜੁੱਤੇ ਪਾਏ ਹੋਏ ਵੇਖਿਆ। ਬਰਤਾਨੀਆ ਦੇ ਵੈਸਟ ਮਿਡਲੈਂਡਸ ਏਰੀਏ ਦੇ ਵਿਚ 2022 ਦੇ ਵਿਚ 81 ਸਾਲਾ ਸਿੱਖ ਔਰਤ ਸੁਰਿੰਦਰ ਕੌਰ ਦੀ ਸੜਕ ਹਾਦਸੇ ਵਿਚ ਮੌਤ ਦੇ ਮਾਮਲੇ ਦੇ ਵਿਚ ਭਾਰਤੀ ਮੂਲ ਦੇ ਡਰਾਈਵਰ ਸਮੇਤ 2 ਵਿਅਕਤੀਆਂ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 13 ਨਵੰਬਰ 2022 ਨੂੰ ਵੈਸਟ ਮਿਡਲੈਂਡਸ ਦੇ ਰੋਲੀ ਰੈਗਿਸ ਦੇ ਵਿਚ ਉਲ ਡਬਰੀ ਰੋਡ ਦੇ ਵਾਹਨ ਦੇ ਨਾਲ ਟਕਰਾਉਣ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਜੇਲ੍ਹ ਦੀ ਸਜ਼ਾ ਤੋਂ ਇਲਾਵਾ ਅਰਜੁਨ ਦੁਸਾਂਝ ਅਤੇ ਜੈਸਿਕ ਨੂੰ ਪਿਛਲੇ ਹਫ਼ਤੇ ਵੂਲਵਰਹੈਂਪਟਨ ਕ੍ਰਾਊਨ ਕੋਰਟ ਨੇ 8 ਸਾਲਾਂ ਦੇ ਲਈ ਗੱਡੀ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੁਸਾਂਝ ਤੇ ਜੈਸਿਕ ਜੋ ਇਕ ਦੂਜੇ ਨੂੰ ਨਹੀਂ ਜਾਣਦੇ ਸਨ ਉਨ੍ਹਾਂ ਨੇ ਆਪਸ ਦੇ ਵਿਚ ਕਾਰ ਰੇਸ ਲਗਾਉਣ ਦਾ ਫੈਸਲਾ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ਔਰਤ ਨੂੰ ਉਸ ਵੇਲੇ ਟੱਕਰ ਮਾਰ ਦਿੱਤੀ ਜਦੋਂ ਉਹ ਗੁਰਦੁਆਰੇ ਤੋਂ ਘਰ ਵਾਪਸ ਜਾ ਰਹੀ ਸੀ। ਜੈਸਿਕ ਨੇ ਤਾਂ ਔਰਤ ਨੂੰ ਦੇਖ ਕੇ ਕਾਰ ਨੂੰ ਜ਼ੋਰ ਦੀ ਬ੍ਰੇਕ ਮਾਰ ਦਿੱਤੀ ਪਰ ਦੁਸਾਂਝ ਅਜਿਹਾ ਕਰਨ ਵਿਚ ਅਸਫਲ ਰਿਹਾ। ਉਧਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਦੋਸ਼ ਹੇਠ ਜੇਲ੍ਹ ਦੇ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਸੰਬੰਧੀ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਤੇ ਕਾਰਵਾਈ ਕਰਾਉਣ ਦੇ ਮਕਸਦ ਦੇ ਨਾਲ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ 5 ਮੈਂਬਰੀ ਕਮੇਟੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਜੋਂ ਅਜੇ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ। ਕਮੇਟੀ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਸੰਬੰਧੀ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਸੀ ਪਰ ਹੁਣ ਤੱਕ ਕੋਈ ਜਵਾਬ ਨਹੀਂ ਆਇਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ 2 ਵਾਰ ਪੱਤਰ ਭੇਜੇ ਜਾ ਚੁੱਕੇ ਨੇ। ਇਕ ਪੱਤਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਵੱਲੋਂ ਤੇ ਦੂਜਾ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਭੇਜਿਆ ਗਿਆ ਪਰ ਦੋਵਾਂ ਪੱਤਰਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਪਹਿਲਾਂ 5 ਮੈਂਬਰੀ ਕਮੇਟੀ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਮੁਲਾਕਾਤ ਦੇ ਲਈ ਸਮਾਂ ਦੇਣ ਸੰਬੰਧੀ ਪੱਤਰ ਭੇਜਿਆ ਗਿਆ ਸੀ ਜਿਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਆਖਿਆ ਗਿਆ ਸੀ ਕਿ ਇਸ ਮਾਮਲੇ ਦੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਸੰਪਰਕ ਕੀਤਾ ਜਾਵੇ। ਕੇਂਦਰ ਸਰਕਾਰ ਦੇ ਇਸ ਰਹਿਮ ਦੀ ਅਪੀਲ ਲਗਭਗ 12 ਸਾਲ ਪਹਿਲਾਂ ਰਾਸ਼ਟਰਪਤੀ ਕੋਲ ਦਾਇਰ ਕੀਤੀ ਗਈ ਸੀ। ਇਸ ਅਪੀਲ ਤੇ ਅੱਜ ਤੱਕ ਸਥਾਈ ਫੈਸਲਾ ਨਹੀਂ ਕੀਤਾ ਗਿਆ। ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਇਸ ਅਪੀਲ ਨੂੰ ਵਾਪਸ ਲੈ ਲਵੇ ਤੇ ਇਸ ਸਬੰਧੀ ਉਸ ਨੂੰ ਜੇਲ੍ਹ ਦੇ ਵਿਚ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਸੀ। ਉਸ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਵਾਸਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਖੁਦ ਜੇਲ੍ਹ ਵਿਚ ਫਸ ਗਏ। ਇਸ ਤੋਂ ਬਾਅਦ ਜਥੇਦਾਰ ਦੇ ਵੱਲੋਂ 5 ਮੈਂਬਰੀ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਹੁਣ ਤੱਕ ਇਸ ਸਬੰਧੀ ਕੀਤੇ ਗਏ ਯਤਨਾਂ ਦਾ ਨਤੀਜਾ ਸਿਫਰ ਰਿਹਾ। ਇਸ ਬੁਲੇਟਿਨ ਦੀਆਂ ਚੋਣ ਦੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਚੇਅਰਲਿਫਟ ਤੋਂ ਡਿੱਗਣ ਦੇ ਨਾਲ 15 ਸਾਲਾ ਲੜਕੇ ਦੀ ਹੋਈ ਮੌਤ। ਇੱਕ ਵਿਅਕਤੀ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ। ਲੰਡਨ ਚ ਸਿੱਖ ਬਜ਼ੁਰਗ ਔਰਤ ਨੂੰ ਕਾਰ ਦੀ ਟੱਕਰ ਦੇ ਨਾਲ ਮਾਰਨ ਵਾਲੇ ਪੰਜਾਬੀ ਮੂਲ ਦੇ ਨੌਜਵਾਨ ਸਨੇ 2 ਨੂੰ 6 ਸਾਲ ਦੀ ਕੈਦ। ਰਾਜੋਆਣਾ ਮਾਮਲੇ ਦੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਨਹੀਂ ਮਿਲਿਆ ਹੁੰਗਾਰਾ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸਆਰ ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
आपके घर की खूबसूरती आपका ज़ौक, खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 6473008473।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जेड़ी शुरू होंदी है 4,90,490 डॉलर चे। ते GTA दा सब तो वधिया मुल है। ए 2 टावर आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है, जेड़ा तुहानू आराम नाल तुहाडियां मंजिलां तक पहुंचावेगा। GTA दे उज्जवल भविष्य विच अज ही निवेश करो। stationside.ca ते रजिस्टर करो।
Ta-da! The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਹੋਰ ਜ਼ਿਆਦਾ ਜ਼ਿਆਦਾ ਹੈ।
Bollywood new season Sunday, watch free on CBC Gem.
ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, LED ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 905-450-2828-9058-450-2828।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning everyone, you're listening to WTOR 770 AM, your trusted source for news and information. Here comes your host Ramanjit Sidhu with the current affairs.
The current affairs is for the boss most of the time, Ramanjit Sidhu, and Monday, this week, this Saturday, the 13th of the summer, the program is which starting the week, ਸ਼ੋਅ ਦੀ ਸ਼ੁਰੂਆਤ ਵਿਚ ਇਹਦਾ ਜ਼ਿਕਰ ਕਰਾਂਗੇ ਕਿ ਗੱਲ ਹੈ ਕਿ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ, ਅਸੀਂ ਅੱਗੇ ਨੂੰ ਜਾਣਾ ਹੈ ਕਿ ਪਿੱਛੇ ਨੂੰ ਜਾਣਾ। ਤੇ ਫਿਲੋਸਫੀ ਦੇ ਵਿਚ ਇੱਕ ਗੱਲ ਦਾ ਜ਼ਿਕਰ ਆਇਆ ਕਿ ਹਿੰਦੂ ਧਰਮ ਦੇ ਵਿਚ ਜਾਂ ਆਪਣੇ ਇੰਡੀਆ ਦੀ ਜਿਹੜੇ ਸਭ ਕੌਂਟੀਨੈਂਟ ਉਹਦੇ ਵਿਚ ਮਜ਼ਹਬ ਔਰ ਧਰਮ ਜਾਂ ਰਿਲੀਜਨ, ਇਹਨਾਂ ਦੀ ਜੋ ਇੰਗਲਿਸ਼ ਦੇ ਨਾਲ ਅਸੀਂ ਟਰਾਂਸਲੇਟ ਕਰਦੇ ਹਾਂ ਉਹ ਪੂਰੀ ਤਰ੍ਹਾਂ ਧਰਮਾਸ ਹੁੰਦਾ ਹੀ ਨਹੀਂ। ਧਰਮ ਦਾ ਮਤਲਬ ਕੁਝ ਹੋਰ ਹੈ ਤੇ ਰਿਲੀਜਨ ਦਾ ਮਤਲਬ ਜਦੋਂ ਡਿਕਸ਼ਨਰੀ ਚ ਜਾਓ ਲੈਟਿਨ ਦੇ ਵਿਚ ਤੇ ਉਹਨੂੰ ਰਿਲੀਜੀਓਨ ਦੋਨਾਂ ਨੂੰ ਮਿਲਾ ਕੇ ਬਣਾ ਲੈਂਦੇ ਹਾਂ ਰਿਲੀਜਨ, ਤੇ ਇਹਦਾ ਮਤਲਬ ਹੈ ਰੀਲਿੰਕ। ਰੀਲਿੰਕ ਯਾਨੀ ਕਿ ਪਿੱਛੇ ਜਾ ਕੇ ਕਨੈਕਟ ਕਰਨਾ, ਦੁਬਾਰਾ ਕਨੈਕਟ ਕਰਨਾ। ਸੋ ਉਹਦਾ ਰੈਫਰੈਂਸ ਪਿੱਛੇ ਨੂੰ ਲੈ ਕੇ ਜਾਂਦਾ। ਜਦੋਂ ਅਸੀਂ ਇੰਡੀਆ ਦੇ ਵਿਚ ਕਨਸੈਪਟ ਦੇਖਦੇ ਹਾਂ ਧਰਮ ਪਤਨੀ ਧਰਮ ਪਿਤਾ ਉਹ ਇਨ ਲਾ ਦੇ ਅਨੁਸਾਰ ਆ ਜਾਂਦਾ ਉੱਥੇ ਡਿਊਟੀ ਤੇ ਫਰਜ਼ ਨੂੰ ਧਰਮ ਕਹਿ ਦਿੰਦੇ ਆ ਠੀਕ ਹੈ ਜੀ ਕਿ ਆਹ ਕੰਮ ਕਰਨਾ ਮੇਰਾ ਧਰਮ ਬਣਦਾ ਸੋ ਧਰਮ ਦੀ ਪਰਿਭਾਸ਼ਾ ਕਿਤੇ ਕੁਛ ਹੈ ਕਿਤੇ ਕੁਛ ਹੈ ਪਰ ਜਿਹੜੀ ਇੰਗਲਿਸ਼ ਵਾਲੀ ਹੈ ਨਾ ਰਿਲੀਜੀ ਉਹ ਕਰਕੇ ਜੁੜਦੀ ਹੈ ਰੀਲਿੰਕ ਕਰਨ ਦੇ ਨਾਲ ਜੁੜਦੀ ਹੈ ਉੱਥੇ ਹੈਗਾ ਜੋ ਕੌਨਸੈਪਟ ਹੈ ਇਟ ਇਜ਼ ਅਬਾਊਟ ਗੋਇੰਗ ਬੈਕ ਇਨ ਟੂ ਦੀ ਹਿਸਟਰੀ ਹੈ ਨਾ ਤੁਸੀਂ ਪਿੱਛੇ ਨੂੰ ਜਾ ਰਹੇ ਹੋ ਤੇ ਦੂਜੀ ਗੱਲ ਆਉਂਦੀ ਹੈ ਕਿ ਦ ਚਾਇਲਡ ਇਜ਼ ਅ ਫਾਦਰ ਆਫ ਮੈਨ ਤਰੱਕੀ ਮਨੁੱਖਤਾ ਦੀ ਅੱਗੇ ਦੀ ਜਾਲ ਦੇ ਵਿੱਚ ਹੈ ਤੇ ਅਸੀਂ ਜਾ ਕੇ ਸਪਸ਼ਟ ਨਹੀਂ ਰਹੇ ਹਾਂ ਤੇ ਜਿੰਨੇ ਵੀ ਰਿਲੀਜਨ ਦੇ ਵਿੱਚ ਕੋਈ ਇਨਕਲਾਬੀ ਮੂਵਮੈਂਟ ਆਈਆਂ ਚਾਹੇ ਉਸ ਜ਼ਮਾਨੇ ਚ ਲੋਕਾਂ ਨੇ ਉਹਦਾ ਵਿਰੋਧ ਕੀਤਾ ਮੈਜੋਰਿਟੀ ਨੇ ਤੇ ਜਿਹਨਾਂ ਦਾ ਤਖ਼ਤ ਤਾਜ ਕਾਰੋਬਾਰ ਹਿਲਦਾ ਸੀ ਉਹਨਾਂ ਨੇ ਸਜ਼ਾਵਾਂ ਦਿੱਤੀਆਂ ਪਰ ਉਹਦੇ ਵਿੱਚੋਂ ਵੀ ਕੁਝ ਨਾ ਕੁਝ ਨਵਾਂ ਇਨਕਲਾਬੀ ਦੌਰ ਪੈਦਾ ਹੋਇਆ ਇਸੇ ਵਿੱਚੋਂ ਨਵੇਂ ਰਿਲੀਜਨ ਆਉਂਦੇ ਰਹੇ ਆ ਚਾਹੇ ਯਹੂਦੀਆਂ ਚੋਂ ਕ੍ਰਿਸਚੈਨਿਟੀ ਇਸਲਾਮ ਜਿੱਦਾਂ ਜਿੱਦਾਂ ਵੀ ਆਏ ਆ ਉਹ ਜਿਹਨਾਂ ਦਾ ਇਸਟੈਬਲਿਸ਼ ਹੋ ਕੇ ਜਿਹੜੇ ਬਲੀਵ ਕਰਨ ਲੱਗ ਗਏ ਉਹ ਤਾਂ ਕਹਿੰਦੇ ਆ ਵੀ ਹੁਣ ਗੱਲ ਸਹੀ ਹੈ ਇਸ ਤੋਂ ਪਹਿਲਾਂ ਕਮਜ਼ੋਰੀਆਂ ਰਹਿ ਗਈਆਂ ਸੀ ਪਰ ਹੁਣ ਸਹੀ ਹੈ ਜਦੋਂ ਹੁਣ ਸਹੀ ਕਹਿ ਲੈਂਦੇ ਆ ਤੇ ਉਹਨਾਂ ਦੇ ਅੱਗੇ ਕੁਛ ਨਵੀਂ ਚੀਜ਼ ਆ ਜਾਂਦੀ ਹੈ ਉਹ ਫਿਰ ਫਸ ਜਾਂਦੇ ਆ ਤੇ ਬਹੁਤੀ ਵਾਰ ਕਾਰੋਬਾਰ ਦੇ ਐਂਗਲ ਤੋਂ ਇਹ ਕਿਹਾ ਜਾਂਦਾ ਕਿ ਤੁਸੀਂ ਦੱਬ ਕੇ ਰਹੋ ਤੁਹਾਨੂੰ ਲੋੜ ਨਹੀਂ ਹੈ ਇੰਨੀਆਂ ਚੀਜ਼ਾਂ ਨੂੰ ਤੁਸੀਂ ਡਿਸਕਸ ਕਰੋ ਤੇ ਆਪਣਾ ਬਚ ਬਚਾ ਕਰਕੇ ਇਹ ਨਾਜ਼ੁਕ ਮਸਲਿਆਂ ਤੋਂ ਸਾਈਡ ਤੋਂ ਨਿਕਲ ਜਾਓ ਪਰ ਇਹ ਡਿਬੇਟ ਚੱਲਦੀ ਰਹਿੰਦੀ ਹੈ ਇਹ ਡਿਬੇਟ ਚੱਲਦੀ ਰਹਿੰਦੀ ਹੈ ਔਰ ਅਗਲੀ ਪੀੜ੍ਹੀ ਨੂੰ ਅਸੀਂ ਕੀ ਦੇਖੀਏ ਹੁਣ ਅਕਸਰ ਇੱਕ ਦਿਨ ਮੈਂ ਜਾਵੇ ਡਾਕਟਰ ਹੋਰਾਂ ਦੇ ਇੱਕ ਗੱਲ ਸੁਣਾਓ ਕਹਿੰਦਾ ਮੇਰੀ ਮਾਂ ਜੈਸਾ ਖਾਣਾ ਕੋਈ ਨਹੀਂ ਬਣਾਉਂਦਾ ਮਤਲਬ ਪਤਨੀ ਦਾ ਖਾਣਾ ਕਦੇ ਮਾਂ ਦੇ ਖਾਣੇ ਦੀ ਕੁਆਲਿਟੀ ਨਹੀਂ ਕਹਿੰਦੇ ਇਹਦੇ ਹਿਸਾਬ ਨਾਲ ਤਾਂ ਪਿਛਲੇ 10,000 ਸਾਲਾਂ ਦੇ ਵਿੱਚ ਕਿਚਨ ਦਾ ਲੈਵਲ ਗਿਰਨਾ ਚਾਹੀਦਾ ਸੀ ਪਰ ਆਪਣੀ ਕੁਜ਼ੀਨ ਇੰਪਰੂਵ ਹੀ ਹੋ ਗਏ ਨੇ ਉਹ ਇੰਡੀਵਿਜੁਅਲ ਲੈਵਲ ਦੇ ਉੱਤੇ ਕਲਚਰਲ ਲੈਵਲ ਤੇ ਛੋਟੇ ਮੋਟੇ ਫਰਕ ਆ ਜਾਣ ਤਾਂ ਠੀਕ ਹੈ ਅਸੀਂ ਪਹਿਲਾਂ ਨਾਲੋਂ ਬਿਹਤਰ ਚੀਜ਼ਾਂ ਹੀ ਬਣਾ ਰਹੇ ਹਾਂ ਹਾਲਾਂਕਿ ਸਾਨੂੰ ਅਗਲੀ ਪੀੜ੍ਹੀ ਦੇ ਬੇਵਕੂਫ ਹੋਣ ਦੇ ਉੱਤੇ ਕੁਝ ਜ਼ਿਆਦਾ ਯਕੀਨ ਹੁੰਦਾ ਜਾਂ ਅਸੀਂ ਭੋਲੇ ਸਮਝ ਲੈਂਦੇ ਬੱਚਿਆਂ ਨੂੰ ਇਸ ਤੋਂ ਕੁਛ ਨੀ ਪਤਾ ਜਿਹਦਾ ਬਾਪ ਜਿਉਂਦਾ ਹੈ ਉਹਦਾ 60 ਸਾਲ ਦਾ ਬੇਟਾ ਵੀ ਉਹਨੂੰ ਐ ਹੁੰਦਾ ਕਿ ਜੇ ਮੈਂ ਨਾ ਬੈਠਾ ਹੋਵਾਂ ਤੇ ਇਹਦਾ ਕਾਰੋਬਾਰ ਹੀ ਡੁੱਬ ਦੇ ਤੇ ਇਹੀ ਸਾਡੇ ਚ ਸਮਝ ਕੇ ਬਣੀ ਕਿ ਕਦੋਂ ਪਿਛਲੀ ਪੀੜ੍ਹੀ ਤੋਂ ਲਿਆਕਤ ਲੈਣੀ ਹੈ ਤੇ ਕਦੋਂ ਅਗਲੀ ਪੀੜ੍ਹੀ ਤੇ ਹਰ ਬੰਦਾ ਅਗਲੀ ਪੀੜ੍ਹੀ ਦਾ ਸਿਆਣਾ ਨਹੀਂ ਹੈ ਹਰ ਬੰਦਾ ਅਗਲੀ ਪੀੜ੍ਹੀ ਦਾ ਇਨਕਲਾਬੀ ਨਹੀਂ ਹੈ ਕਈ ਬੁੱਢੇ ਪੈਦਾ ਹੋਣਗੇ ਇਹ ਵੀ ਹੈ ਸਾਡੇ ਜ਼ਮਾਨੇ ਦਾ ਸੱਚ ਇਹ ਹੈ ਕਿ ਕਈ ਬੁੱਢੇ ਪੈਦਾ ਹੋਣੇ ਆ ਕਈ ਐਸੇ ਬੁੱਢੇ ਪੈਦਾ ਹੋਣੇ ਆ ਜਿਹੜੇ 2,000 ਸਾਲ ਪਹਿਲਾਂ ਜੋ ਸੋਚ ਸੀ ਉਹ ਤੋਂ 3,000 ਸਾਲ ਬਾਅਦ ਵੀ ਉਹਨਾਂ ਦਾ ਉਸ ਲੈਵਲ ਤੇ ਦਿਮਾਗ ਨਹੀਂ ਰਹਿਣਾ ਜੋ ਕੈਲੰਡਰ ਵਿੱਚ ਅੱਜ ਪੈਦਾ ਹੋ ਰਹੇ ਨੇ ਕਈ ਉਸ ਜ਼ਮਾਨੇ ਤੱਕ ਨਹੀਂ ਪਹੁੰਚੇ ਕਈਆਂ ਨੂੰ ਗੈਲੀਲੀਓ ਤੱਕ ਦੀ ਗੱਲ ਦਾ ਨਹੀਂ ਪਤਾ ਹੋਣਾ ਕਿ ਉਹਨੇ 500 ਸਾਲ ਪਹਿਲਾਂ ਦੂਜੀ ਨਾਲ 4 ਚੰਦ ਦੇਖ ਲਏ ਸੀਗੇ ਜੁਪੀਟਰ ਦੇ ਹੈ ਕਿਸੇ ਨੇ ਕੋਈ ਚੀਜ਼ ਵੱਡੀ ਹੋਊਗੀ ਕਿਸੇ ਨੇ ਛੋਟੀ ਹੋਊਗੀ ਸਫ਼ਰ ਸਾਡਾ ਹੀ ਚੱਲਦਾ ਰਹਿਣਾ ਮੈਨੂੰ ਆਪ ਨੀ ਪਤਾ ਹੁੰਦਾ ਕਿ ਮੈਂ ਅੱਗੇ ਜਾ ਰਿਹਾ ਕਿ ਪਿੱਛੇ ਜਾ ਰਿਹਾ ਮੈਂ ਖੜਾ ਕਿੱਥੇ ਹੈ ਇਹਦਾ ਫੈਸਲਾ ਸਮਾਂ ਕਰੇਗਾ ਜਾਂ ਤੁਹਾਨੂੰ ਇੰਨਾ ਕੁ ਪਤਾ ਲੱਗ ਜਾਂਦਾ ਹੁੰਦਾ ਕਿ ਤੁਸੀਂ ਜਦੋਂ ਕਮਾਈ ਕਰ ਰਹੇ ਹੋ ਤੁਹਾਡੇ ਕੋਲ ਜਿਹੜਾ ਪੈਸਾ ਆ ਰਿਹਾ ਉਹ ਵੀ ਕਾਫੀ ਹੱਦ ਤੱਕ ਇੰਡੀਕੇਟ ਕਰ ਦਿੰਦਾ ਹੁੰਦਾ ਕਿ ਤੁਸੀਂ ਕੰਮ ਕਿਸ ਤਰ੍ਹਾਂ ਦਾ ਕਰ ਰਹੇ ਹੋ ਖੈਰ ਇੰਨੀਆਂ ਗੱਲਾਂ ਤਾਂ ਅੱਜ ਦੀਆਂ ਰੱਖੀਆਂ ਸੀਗੀਆਂ ਇੱਕ ਸਾਡੇ ਸਟੂਡੀਓ ਦਾ ਨੰਬਰ ਤੁਸੀਂ ਜ਼ਰੂਰ ਖਿਆਲ ਰੱਖਿਆ ਕਰੋ ਕਿ ਜਦੋਂ ਕਦੇ ਵੀ ਤੁਸੀਂ ਪ੍ਰੋਗਰਾਮ ਦੇ ਮੁਤਲਕ ਕੋਈ ਰਾਏ ਮਸ਼ਵਰਾ ਸਾਂਝਾ ਕਰਨਾ ਹੋਵੇ ਤਾਂ ਤੁਹਾਡੇ ਕੋਲ ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ 416-620-1778 ਤੇ ਫੋਨ ਕਰਨਾ 416-620-1778 ਤੇ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨੂੰ ਜੇਕਰ ਤੁਹਾਨੂੰ ਕਿਤੇ ਕੁਆਲਿਟੀ ਲੋ ਕੁਆਲਿਟੀ ਦਾ ਕਿਤੇ ਕੋਈ ਸ਼ਿਕਾਇਤ ਹੋਵੇ ਤਾਂ ਤੁਸੀਂ ਫੌਰਨ 647-872-7900 ਨੰਬਰ ਡਾਇਲ ਕਰੋਗੇ ਤੁਹਾਨੂੰ ਬਹੁਤ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਰੇਡੀਓ ਪ੍ਰੋਗਰਾਮ ਲਾਈਵ ਸੁਣਾਈ ਦੇਗਾ ਤੇ ਦਿਨ ਵਿੱਚ ਵੀ ਕਦੇ ਕਿਸੇ ਸ਼ੋਅ ਦੌਰਾਨ ਤੁਹਾਨੂੰ ਲੱਗਦਾ ਹੋਵੇ ਕਿ ਰੇਡੀਓ ਦੇ ਸਿਗਨਲ 'ਚ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਹੋਵੇ ਤਾਂ ਫੌਰਨ ਤੁਸੀਂ 6478-7249-00 ਤੇ ਫੋਨ ਕਰ ਲੈਣਾ ਜਾਂ ਫਿਰ ਤੁਸੀਂ ਸਾਡੇ www.eawaz ਵੈਬਸਾਈਟ ਤੇ ਜਾਓਗੇ ਤੇ ਲਿਸਨ ਬਾਈ ਟੂ ਲਾਈਵ ਰੇਡੀਓ ਤੋਂ ਸਾਡੇ ਵੀ ਪ੍ਰੋਗਰਾਮ ਦੇਖ ਸਕਦੇ ਹੋ ਸੇਲਸ ਰੈਪਰਜੈਂਟੇਟਿਵ ਸਾਡੇ ਇਸ਼ਾਜੀਆ ਮਲਿਕ ਨੇ 6472-4247-46-247-242-4746 ਦੇ ਉੱਤੇ ਤੁਸੀਂ ਉਹਨਾਂ ਨੂੰ ਸੰਪਰਕ ਕਰਕੇ ਸਾਡੇ ਪ੍ਰੋਗਰਾਮ ਦੇ ਵਿੱਚ ਐਡਵਰਟਾਈਜਮੈਂਟ ਕਰਨ ਦੇ ਰੇਟਸ ਵਗੈਰਾ ਦਾ ਪਤਾ ਕਰ ਸਕਦੇ ਹੋ ਤੇ ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਅੱਜ ਆਪਣੇ ਖਾਸ ਮਹਿਮਾਨਾਂ ਨਾਲ ਗੱਲ ਕਰਨੀ ਹੈ ਇੱਕ ਤਾਂ ਬ੍ਰੈਂਟਨ ਦੇ ਵਿੱਚ ਰੈਂਟਰ ਪ੍ਰੋਗਰਾਮ ਆਇਆ ਤੇ ਕੁਛ ਨਵੇਂ ਰੂਲਸ ਦੀਆਂ ਤਬਦੀਲੀਆਂ ਨੇ ਅਸੀਂ ਖ਼ਬਰਾਂ ਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਪਰ ਇਹਨੂੰ ਲੈ ਕੇ ਕੁਝ ਨਿਯਮਾਂ ਦੇ ਵਿੱਚ ਵੀ ਸਖ਼ਤਾਈਆਂ ਦੀ ਗੱਲ ਹੋਇਆ ਪੂਰੀ ਹੋਈ ਹੈ ਕਿ ਇਸ ਮੁਤਲਕ ਇੱਕ ਪਟੀਸ਼ਨ ਵੀ ਪਾਈ ਗਈ ਹੈ ਤੇ ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਬਰੈਂਟਨ ਵਿੱਚ ਰੈਜੀਡੈਂਸ਼ੀਅਲ ਲਾਈਫ ਸੈਂਟਿੰਗ ਸਕੀਮ ਇਹਦੇ ਵਿਰੋਧ ਵਿੱਚ ਇੱਕ ਪਟੀਸ਼ਨ ਹੈ ਤੇ ਪਟੀਸ਼ਨ ਕਿਉਂ ਪਾਈ ਗਈ ਹੈ ਤੇ ਇਸ ਮੁਤਲਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਸ਼ਾਮਲ ਹੋਣਗੇ ਸਾਡੇ ਅੱਜ ਦੇ ਮਹਿਮਾਨ ਡਾਕਟਰ ਆਜ਼ਾਦ ਗੋਇਲ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ 8 ਵਜੇ ਤੋਂ ਆਨਵਰਡ ਤੇ ਪਹਿਲੇ ਹਿੱਸੇ ਦੌਰਾਨ ਖ਼ਬਰਾਂ ਦੇ ਨਾਲ ਤੀਸਰੀ ਗੱਲਬਾਤ ਹੋਏਗੀ ਤੇ ਹੁਣ ਇੱਕ ਗੀਤ ਤੁਹਾਡੇ ਲਈ ਪੇਸ਼ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਬਕਾਇਦਗੀ ਨਾਲ ਅੱਗੇ ਚਲਾਉਂਦੇ ਹਾਂ ਜੀ ਤੇ ਪਹਿਲਾਂ ਇੱਕ ਕਿਸ਼ੋਰ ਕੁਮਾਰ ਸਾਹਿਬ ਦੀ ਆਵਾਜ਼ ਵਿੱਚ ਗੀਤ ਤੇ ਫਿਰ ਉਸ ਤੋਂ ਬਾਅਦ ਖ਼ਬਰਾਂ ਦਾ ਅਨਾਲਿਸਿਸ ਤੇ ਫਿਰ 8 ਵਜੇ ਸਾਡੇ ਨਾਲ ਮਹਿਮਾਨ ਸ਼ਾਮਲ ਹੋਣਗੇ ਮੇਰੀ ਰਿਕੁਐਸਟ ਹੋਏਗੀ ਕਿ ਅੱਜ ਦੇ ਬਰੈਂਟਨ ਦੇ ਲਾਅ ਚੇਂਜਸ ਦੇ ਮਾਮਲੇ ਵਿੱਚ ਰੈਜੀਡੈਂਸ਼ੀਅਲ ਦੇ ਕਾਨੂੰਨ ਦੇ ਪਟੀਸ਼ਨ ਦੇ ਬਾਰੇ ਜ਼ਰੂਰ ਤੁਸੀਂ ਆਪਣੀ ਰਾਏ ਸਾਂਝੀ ਕਰਨਾ ਸੀ ਬਾਰ ਬਾਰ ਤੁਹਾਨੂੰ ਆਪਣੇ ਸਟੂਡੀਓ ਦਾ ਨੰਬਰ ਵੀ ਪ੍ਰੋਗਰਾਮ ਦੇ ਦੌਰਾਨ ਸਾਂਝਾ ਕਰਦਾ ਰਹਾਂਗੇ ਸੋ ਲੈਟਸ ਹੈਵ ਅ ਫੈਕਟ ਦ ਸੌਂਗ ਤੇ ਉਸ ਤੋਂ ਬਾਅਦ ਪ੍ਰੋਗਰਾਮ ਅੱਗੇ ਤੋਰਦੇ ਹਾਂ
ਨਜ਼ਰਾਨਾ ਭੇਜਾ ਕਿਸੀ ਨੇ ਪਿਆਰ ਕਾ ਹੈ ਦੀਵਾਨਾ ਜੋ ਬਸ ਤੇਰੇ ਦੀਦਾਰ ਕਾ ਨਜ਼ਰਾਨਾ ਭੇਜਾ ਕਿਸੀ ਨੇ ਪਿਆਰ ਕਾ ਹੈ ਦੀਵਾਨਾ دیدار کا وہ نذرانہ ਰਹੇਂਗੇ ਜੋ ਰੂਠੇ ਰੂਠੇ ਰਹੇਂਗੇ ਜੋ ਰੂਠੇ ਰੂਠੇ ਝੂਠੇ ਮੂਠੇ ਕਰਕੇ ਨਜ਼ਰੇ ਤੋ ਹਮ ਬੋਲੇਂਗੇ ਨਹੀਂ ਹੂੰ ਆਪਸੇ ਮੁਸਕਰਾਨਾ ਆਇਆ ਹੈ ਤੋਹਫ਼ਾ ਦਿਲਦਾਰ ਕਾ ਨਜ਼ਰਾਨਾ ਭੇਜਾ ਕਿਸੀ ਨੇ ਪਿਆਰ ਕਾ ਹੈ ਦੀਵਾਨਾ कभी कभी दूरी भी जरूरी है प्रेमियों में प्यार बढ़ाने के वास्ते अरे होते ही है ऊंचे नीचे तेरे मेरे जाने अन्य जाने देखो प्यार के रास्ते ना घबरा ਨਜ਼ਰਾਨਾ ਭੇਜਾ ਕਿਸੀ ਨੇ ਪਿਆਰ ਕਾ दिन प्यार का।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747471।
Learn to drive safely and confidently. Professional driving lessons with HT Driving School in Brampton. अगर एलिजिबल हैं तो सिर्फ 7 दिनों में G या G2 लाइसेंस लें। MTO approved instructors, early road test arrangements, high passing road, pick up, drop off, male and female instructors. और हाँ, साथ में लें इंश्योरेंस डिस्काउंट सर्टिफिकेट। गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT ड्राइविंग स्कूल 6477665398।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राही अपने प्यारियां नूं उसे दिन कैश पिकअप सुविधा राही भेजो। वधेरी जानकारी लई cibc.com/cashpickup ते जाओ। शर्तां अते CIBC फॉरन एक्सचेंज रेट्स लागू। CIBC एंबिशंस मेड रियल।
द करंट अफेयर्स विद रमनजीत सिद्धू, रोज की ताजा खबरें और उनका विश्लेषण बेहतरीन थॉट्स के साथ हर सुबह 7 से 9 ओनली ऑन ई आवाज रेडियो। इस प्रोग्राम को आप हमारी वेबसाइट www.awaaz.com और हमारी ऑफिशियल ऐप आवाज पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778।
गुड मॉर्निंग एवरीवन, यू आर लिसनिंग टू WTOR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਜਿਹੜੀਆਂ ਮੁੱਖ ਖਬਰਾਂ ਨੇ ਉਹਨਾਂ ਨੂੰ ਇੱਕ ਵਾਰੀ ਮੈਂ ਝਾਤ ਮਾਰਾਂ। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹਨਾਂ ਚ ਕਿੰਨੀਆਂ ਡਿਸਕਸ ਹੋ ਸਕਣਗੀਆਂ। ਪਹਿਲਾਂ ਤਾਂ ਐਲਬ੍ਰਿਜ ਗੈਸ ਸਪਲਾਈ ਕੰਪਨੀ ਦੇ ਨਾਲ ਹੈ ਕਿ ਇਧਰੋਂ ਵੱਡੀ ਕੰਪਨੀ ਤੋਂ ਗਲਤੀਆਂ ਹੋ ਜਾਂਦੀਆਂ ਨੇ। ਬਹੁਤ ਲੋਕਾਂ ਨੂੰ ਬਿਲਿੰਗ ਹੈ, ਪਰ ਜੇ ਬਿਲਿੰਗ 7-8 ਮਹੀਨਿਆਂ ਦੀ ਇਕੱਠੀ ਪਾਈਲ ਅਪ ਹੋ ਜਾਏ ਤੇ ਤੁਹਾਨੂੰ ਇਕੱਠੇ ਬਿੱਲ ਦੇ ਦੇਵੇ ਵੀ ਤੁਸੀਂ ਤਾਂ ਯੂ ਆਰ ਰਨਿੰਗ ਸ਼ਾਰਟ ਆਫ ਪੇਇੰਗ ਦੀ ਇੰਟਾਇਰ ਬਿੱਲ ਤੇ ਉਦੋਂ ਬਾਅਦ ਦਿੱਕਤ ਵੱਧ ਜਾਣੀ ਹੈ। ਹੁਣ ਇਸੇ ਤਰ੍ਹਾਂ ਇੱਕ ਹੋਰ ਖਬਰ ਬੜੀ ਇੰਟਰਸਟਿੰਗ ਆ। ਪਹਿਲਾਂ ਨੂੰ 1x1 ਡਿਸਕਸ ਕਰਦੇ ਬਿਲੀਅਨਸ ਆਫ ਕੈਨੇਡੀਅਨਸ ਗੈਟ ਦੇਅਰ ਕਾਰਬਨ ਟੈਕਸ ਰਿਬੇਟ ਟੂਡੇ, ਸੋ ਵਾਈ ਡੂ ਮੈਨੀ ਨਾਟ ਬਿਲੀਵ ਇਟ? ਬਿਕੋਜ਼ ਦਿਸ ਇਜ਼ ਅ ਯੂ ਨੋ ਕੰਜ਼ਰਵੇਟਿਵਸ ਆਰ ਆਲਵੇਜ਼ ਫਾਈਟਿੰਗ ਫੋਰ ਥੰਬਨੇਲ। ਤੇ ਉਹ ਗੱਲ ਕਰਦੇ ਆ ਕਿ ਵੀ ਕਾਰਬਨ ਟੈਕਸ ਨਹੀਂ ਹੋਣਾ ਚਾਹੀਦਾ। ਹੁਣ ਕਾਰਬਨ ਟੈਕਸ ਸਰਕਾਰ ਵਸੂਲਦੀ ਹੈ ਤੁਹਾਨੂੰ ਪਰਸੈਂਟ ਪਰ ਡੀਜ਼ਲ ਫਿਊਲ ਦੇ ਉੱਪਰ ਤੁਸੀਂ ਪੇ ਕਰਦੇ ਹੋ, ਪਰ ਉਹਦੇ ਵਿੱਚ ਜਿਹੜੀਆਂ ਲੋ ਇਨਕਮ ਫੈਮਿਲੀਜ਼ ਨੇ ਨਾ, ਉਹਨਾਂ ਨੂੰ ਰਿਬੇਟ ਦੇ ਰੂਪ ਦੇ ਵਿੱਚ ਵਾਪਸ ਮਿਲਦਾ। 200-400 ਡਾਲਰ ਤੱਕ ਦੀ ਵੀ ਅਮਾਊਂਟ ਵਾਪਸ ਆਉਂਦੀ ਹੈ, ਪਰ ਜਦੋਂ ਵਾਪਸ ਆਉਂਦੀ ਹੈ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ। ਜਿੱਦਾਂ ਜਾਣ ਲੱਗਿਆ ਰੌਲਾ ਪੈਂਦਾ ਹੈ, ਉਹ ਵਾਪਸ ਜਦੋਂ ਅਕਾਊਂਟ 'ਚ $400-500 ਪੈਂਦਾ ਹੈ ਤੇ ਉਹ ਕਹਿੰਦੇ ਕਿ ਲੋਕ ਫੀਲ ਕਿਉਂ ਨਹੀਂ ਕਰਦੇ? ਵਾਈ ਡੋਂਟ ਦੇ ਜੁਆਏ ਕਿ ਬਈ ਫੈਡਰਲ ਸਰਕਾਰ ਦਾ ਇੱਕ ਪ੍ਰੋਗਰਾਮ ਹੈ ਜਿਹਦੇ ਵਿੱਚ ਇੱਕ ਰਿਲੀਫ ਹੈ, ਯੂ ਆਰ ਗੈਟਿੰਗ ਸਮ ਅਮਾਊਂਟ ਬੈਕ, ਤੇ ਉਹਦੇ ਵਿੱਚ ਕੀ ਫਲੋਸ ਰਹਿ ਜਾਂਦੇ ਆ? ਲੋਕ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ, ਉਹਨਾਂ ਨੂੰ ਇਹ ਤਾਂ ਪਤਾ ਕਿ ਦੇ ਆਰ ਬੀਂਗ ਚਾਰਜਡ। ਠੀਕ ਹੈ, ਕਾਰਬਨ ਟੈਕਸ ਲੱਗ ਰਿਹਾ ਹੈ, ਇਹ ਤਾਂ ਫੀਲਿੰਗ ਹੈ, ਪਰ ਕਾਰਬਨ ਟੈਕਸ ਦੀ ਰਿਬੇਟ ਮਿਲੀ ਹੈ ਇਹ ਫੀਲਿੰਗ ਰਹਾਂਗੇ। ਇੱਕ ਤਾਂ ਇਹ ਮਿਸਮੈਚ ਹੈ ਜਿਹੜਾ ਇਹ CBC ਨੇ ਇੱਕ ਐਨਾਲਿਟੀਕਲ ਰਿਪੋਰਟ ਤਿਆਰ ਕੀਤੀ ਹੈ, ਇੱਥੇ ਵੀ ਰੁਕਦੇ ਆ। ਪਰ ਜਿਹੜੀ ਪਹਿਲੀ ਖਬਰ ਮੈਨੂੰ ਲੱਗਦਾ ਕਿ ਆਪਾਂ ਨੂੰ ਡਿਸਕਸ ਕਰਨੀ ਚਾਹੀਦੀ ਹੈ, ਉਹ ਹੈਗੀ SIU ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ। ਇਹਦੇ ਕੋਲ ਇੱਕ ਮਾਮਲਾ ਰਿਪੋਰਟ ਹੋਇਆ ਤੇ ਮਾਮਲਾ ਉਹ ਚੰਗਾ ਨਹੀਂ ਹੈ ਕਿ ਪੁਲਿਸ ਦੀ ਕਾਰ ਨਾਲ ਤੀਨ ਪੁਲਿਸ ਦੀ ਕਾਰ ਦੇ ਨਾਲ ਇੱਕ 29 ਈਅਰ ਓਲਡ ਵੁਮਨ ਵਾਸ ਸਟ੍ਰੱਕ ਤੇ ਸੀਰੀਅਸਲੀ ਇੰਜਨ, ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹਦੇ ਸੱਟਾਂ ਬਹੁਤ ਬੁਰੀ ਤਰ੍ਹਾਂ ਲੱਗੀਆਂ ਨੇ ਤੇ ਫਰਾਈਡੇ ਈਵਨਿੰਗ ਨੂੰ ਕੋਈ 6:15 ਹਿਲ ਡੇਲ ਕਰੈਕਟ ਕੋਲ ਸੈਂਟਰਲ ਪਾਰਕ ਡਰਾਈਵ ਦੇ ਲੈ ਗਏ ਇਹ ਐਕਸੀਡੈਂਟ ਹੋਇਆ ਤੇ ਸ਼ਿਦਗੋ ਪੋਸਟੀ ਪਾਰਕ ਦੇ ਨੇੜੇ ਉਹਦੇ ਬਿਲਕੁਲ ਐਸ ਦੇ ਉੱਤੇ ਇਹ ਐਕਸੀਡੈਂਟ ਵਾਪਰਦਾ ਤੇ ਉਸੇ ਟਾਈਮ ਮੌਕੇ ਤੇ ਜਦੋਂ ਪੁਲਿਸ ਆਈ ਉਹਨੂੰ ਲੱਗਿਆ ਕਿ ਜਦੋਂ ਪੁਲਿਸ ਦੀ ਗੱਡੀ ਇਨਵੋਲਵ ਹੈ ਤੇ ਬਹੁਤ ਸਵੀਅਰ ਐਕਸੀਡੈਂਟ ਹੋ ਗਿਆ ਤਾਂ ਉਹਨਾਂ ਨੇ ਐਸ ਆਈ ਯੂ ਨੂੰ ਕਾਲ ਕੀਤੀ ਤੇ ਕਾਂਸਟੇਬਲ ਟਾਈਲਰ ਬੈਲ ਇਹ ਮੌਕੇ ਦੇ ਉੱਤੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਸੀਨ ਕੀ ਵਾਪਰਦਾ ਹੀ ਵਾਸ ਟ੍ਰੈਵਲਿੰਗ ਨੌਰਥ ਔਨ ਸੈਂਟਰਲ ਪਾਰਕ ਡਰਾਈਵ ਤੇ ਉਧਰੋਂ ਸੜਕ ਕ੍ਰੋਸ ਕਰਦੀ ਸੀ ਜਾਂ ਕਿਵੇਂ ਉਹਦੇ ਚ ਗੱਡੀ ਆ ਵੱਜੀ ਪਰ ਇੱਕ ਗੱਲ ਹੈ ਕਿ ਉਹ ਆਫੀਸਰ ਕਿਸੇ ਡਿਊਟੀ ਤੇ ਨਹੀਂ ਸੀ ਜਾ ਰਿਹਾ ਉਹ ਆਫ ਡਿਊਟੀ ਗੱਡੀ ਚੱਲ ਰਹੀ ਸੀਗੀ ਕਾਲ ਨਹੀਂ ਸੀ ਕੋਈ ਐਮਰਜੈਂਸੀ ਜਿਹਨੂੰ ਅਟੈਂਡ ਕਰਨ ਜਾਣਾ ਸੋ ਗੱਡੀ ਦੇ ਉੱਤੇ ਲਾਈਟਾਂ ਨਹੀਂ ਸੀ ਗਈਆਂ ਅਰਜੈਂਸੀ ਨਹੀਂ ਸੀਗੀ ਨਾ ਉਪਰ ਸੀ ਤੇ ਨਾ ਲਾਈਟਾਂ ਵੱਜੀਆਂ ਬਿਕੋਜ਼ ਇਟ ਵਾਜ਼ ਨਾਟ ਔਨ ਕਾਲ ਸੋ ਉਹ ਰੂਟੀਨ ਲੇਸ਼ਰ ਨਾਲ ਗੱਡੀ ਉਹ ਚਲਾ ਰਿਹਾ ਸੀਗਾ ਕਿ ਲਾਈਫ ਥਰੈਟਨਿੰਗ ਕੰਡੀਸ਼ਨ ਹੈ ਹੁਣ ਇਸ ਔਰਤ ਦੇ ਜੋਰ ਦੀ ਗੱਡੀ ਵੱਜੀ ਹੈ ਕਿ ਉਹਦੀ ਜਾਨ ਨੂੰ ਖਤਰਾ ਹੈ ਸੱਟਾਂ ਨੂੰ ਦੇਖਦੇ ਹਾਂ ਤੇ ਕੋਲੀਜਨ ਟੁੱਕ ਪਲੇਸ ਐਸ ਦੀ ਗ੍ਰੇਟਰ ਟੋਰਾਂਟੋ ਏਰੀਆ ਵਾਜ਼ ਅੰਡਰ ਦਾ ਸਵੀਅਰ ਵੈਦਰ ਐਡਵਾਈਜ਼ਰੀ ਅਲਰਟ ਬਿਕੋਜ਼ ਆਫ ਅ ਹੈਵੀ ਸਨੋ ਐਕਸਪੈਕਟਡ ਟੂ ਅਰਾਈਵ ਔਨ ਫਰਾਈਡੇ ਈਵਨਿੰਗ ਹੁਣ ਜਿਹੜੀਆਂ ਸਨੋਈ ਕੰਡੀਸ਼ਨ ਨੇ ਵਿੰਟਰੀ ਕੰਡੀਸ਼ਨ ਨੇ ਸਲਿਪਰੀ ਕੰਡੀਸ਼ਨ ਨੇ ਉਹਨਾਂ ਦਾ ਕਿੰਨਾ ਰੋਲ ਹੈ ਠੀਕ ਹੈ ਜੀ ਤੇ ਡਰਾਈਵਿੰਗ ਇੰਟੈਂਸਿਵਲੀ ਨਹੀਂ ਹੋ ਰਹੀ ਹੋਣੀ ਉਹ ਫੈਕਟਰ ਜਿੱਥੇ ਕੰਮ ਕਰਦਾ ਹੁਣ ਉਹ ਕਹਿੰਦੇ ਆ ਕਿ ਏਡਾ ਸੀਰੀਅਸ ਐਕਸੀਡੈਂਟ ਹੈ ਓਬਵੀਅਸਲੀ ਦੈਟਸ ਅ ਕੰਸੀਡਰੇਸ਼ਨ ਫਾਰ ਸਪੈਸ਼ਲ ਇਨਵੈਸਟੀਗੇਸ਼ਨ ਯੂ ਨੀਡ ਟੂ ਇਨਵੈਸਟੀਗੇਟ ਐਸ ਟੂ ਵੈਦਰ ਔਰ ਨਾਟ ਵੈਦਰ ਪਲੇ ਅ ਫੈਕਟਰ ਹੁਣ ਇਹਦੇ ਵਿੱਚ ਉਹਨਾਂ ਨੇ ਇੱਕ ਟੀਮ ਕੌਨਸਿਸਟ ਕੀਤੀ ਹੈ ਤੇ ਉਹਦੇ ਵਿੱਚ 3 ਇਨਵੈਸਟੀਗੇਟਰਸ ਤੇ 2 ਫੋਰੈਂਸਿਕ ਇਨਵੈਸਟੀਗੇਟਰਸ ਨੂੰ ਲਾਇਆ ਗਿਆ ਹੈ ਤੇ ਐਸ ਆਈ ਯੂ ਇਹਦੀ ਹੁਣ ਸੀਰੀਅਸ ਇੰਜਰੀ ਡੈਥ ਜਾਂ ਕੋਈ ਸੈਕਸ਼ੁਅਲ ਅਸੋਲਟ ਵਗੈਰਾ ਦੀ ਜਦੋਂ ਇੰਸੀਡੈਂਟ ਤੇ ਕੋਈ ਪੁਲਿਸ ਮੁਲਾਜ਼ਮ ਇਨਵੋਲਵ ਹੋਵੇ ਤਾਂ ਉਦੋਂ ਲਿਆ ਜਾਂਦਾ ਇਹਨਾਂ ਨੇ ਹੁਣ ਇੱਕ ਗੱਲ ਜੋੜ ਪਈ ਹੈ ਕਿ ਐਨੀ ਵਨ ਫਰੋਮ ਪਬਲਿਕ ਜੇ ਕਿਸੇ ਕੋਈ ਵੀਡੀਓ ਕਲਿਪਿੰਗ ਜਾਂ ਹਾਦਸੇ ਦਾ ਕੁਝ ਆਈ ਵਿਟਨੈਸ ਅਕਾਊਂਟ ਹੋਵੇ ਤਾਂ ਉਹ ਪੁਲਿਸ ਨੂੰ ਅਪਰੋਚ ਕਰ ਸਕਦੇ ਨੇ ਬਾਕੀ ਦਿਸ ਇਜ਼ ਅ ਵੈਰੀ ਸੀਰੀਅਸ ਇੰਸੀਡੈਂਟ ਮੇਰੇ ਖਿਆਲ ਚ ਇਹ ਸਾਲ ਦਾ ਪਹਿਲਾ ਸੀਰੀਅਸ ਐਕਸੀਡੈਂਟ ਜੀ ਟੀ ਏ ਦੇ ਵਿੱਚ ਰਿਪੋਰਟ ਹੋਇਆ ਵਿਲ ਟੇਕ ਅ ਸ਼ਾਰਟ ਬ੍ਰੇਕ ਤੇ ਫਿਰ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ ਹੋਰ ਅਸੀਂ ਗੱਲ ਕਰ ਲੈਂਦੇ ਹਾਂ ਕਿ ਐਨ ਬ੍ਰਿਜ ਦੇ ਪਹਿਲਾਂ ਬਿੱਲ ਦੀ ਗੱਲ ਕਰ ਲਈ ਕਿ ਇਹ ਕੀ ਸਿਚੁਏਸ਼ਨ ਹੈ ਹੁਣ ਐਨ ਬ੍ਰਿਜ ਇੱਕ ਵੱਡੀ ਕੰਪਨੀ ਹੈ ਹਨਾ ਜੀ ਤੇ ਉਹਨਾਂ ਤੋਂ ਕੋਈ ਗਲਤ ਨਹੀਂ ਰਹਿ ਜੇ ਉਹਨਾਂ ਨੇ ਤਾਂ ਪੈਸੇ ਵਸੂਲ ਕਰ ਲੈਣੇ ਪਰ ਕਈ ਵਾਰ ਇਹ ਹੁੰਦਾ ਕਿ ਗੱਲ ਤੁਸੀਂ 100 ਰੁਪਈਆ ਦਾ ਦੇਣਾ ਹੀ ਤੁਹਾਡਾ ਘੱਟ ਦੇਣ ਆ ਰਿਹਾ ਹੋਣਾ ਕਈ ਵਾਰ ਪਤਾ ਨਹੀਂ ਲੱਗਦਾ ਕਿ ਇੰਨਾ ਫਰਕ ਕਿੱਥੋਂ ਰਹਿ ਗਿਆ ਪਰ ਇਹ ਹੁਣ ਕਹਾਣੀ ਨਾ ਬਣ ਗਈ ਹੁਣ ਮੈਂ ਇੱਥੇ ਕੋਟ ਕਰ ਦਿੰਦਾ ਕਈ ਵਾਰ ਆਪਾਂ ਫਸ ਜਾਂਦੇ ਹਾਂ ਮੁਨਸ਼ੀ ਪ੍ਰੇਮ ਚੰਦ ਦੀ ਇੱਕ ਕਹਾਣੀ ਹੈ ਹਿੰਦੁਸਤਾਨ ਦੀ ਗਰੀਬੀ ਕਿਸਾਨਾਂ ਦੇ ਉੱਤੇ ਲਿਖੀ ਹੋਈ ਤੇ ਉਦੋਂ ਹਿੰਦੁਸਤਾਨ ਪਾਕਿਸਤਾਨ ਬੰਗਲਾਦੇਸ਼ ਦਾ ਰੌਲਾ ਨਹੀਂ ਸੀ ਜਦੋਂ ਪ੍ਰੇਮ ਚੰਦ ਹੋਰਾਂ ਨੇ ਉਹ ਕਹਾਣੀ ਲਿਖੀ ਉਹਨਾਂ ਨੇ ਤਾਂ ਕਿਸਾਨ ਦੀ ਦੁਰਦਸ਼ਾ ਤੇ ਲਿਖੀ ਤੇ ਉਹ ਉਰਦੂ ਜ਼ਬਾਨ ਚ ਲਿਖਦੇ ਸੀ ਬਾਅਦ ਚ ਉਹਨਾਂ ਨੂੰ ਹੁਬੀ ਦੇ ਬਹੁਤ ਵੱਡੇ ਕਹਾਣੀਕਾਰ ਮੰਨੇ ਗਏ ਹਿੰਦੀ ਗਲਫ ਦੇ ਵਿੱਚ ਨੋਵਲਿਸਟ ਦੇ ਵਿੱਚ ਪਹਿਲੀ ਪੀੜ੍ਹੀ ਦੇ ਵੱਡੇ ਸਟੈਬਲਿਸ਼ਡ ਰਾਈਟਰ ਨੇ ਜਿਹੜੇ ਕਿ ਭਾਰਤ ਦੀ ਧਰਤੀ ਨਾਲ ਦੁੱਖਾਂ ਨਾਲ ਆਮ ਲੋਕ ਦੀ ਜੋ ਕੰਡੀਸ਼ਨ ਹੈ ਉਹਦੀ ਤਰਜਮਾਨੀ ਕਰਦੇ ਜ਼ਬਾਨ ਚ ਲਿਖਿਆ ਪਹਿਲਾਂ ਮੈਂ ਸਕੂਲ ਵੇਲੇ ਪੜ੍ਹਦਿਆ ਹੁੰਦਾ ਸੀ ਕਿ ਇਹਨਾਂ ਦੀ ਇੱਕ ਕਿਤਾਬ ਸੀ ਬਸ ਮੈਨੂੰ 2 ਲਾਈਨਾਂ ਪੜ੍ਹੀਆਂ ਹੋਈਆਂ ਯਾਦ ਹੈ ਮੁਨਸ਼ੀ ਪ੍ਰੇਮ ਚੰਦ ਜੀ ਕੀ ਇਹ ਕਿਤਾਬ ਸੀ ਸੋਜੇ ਵਤਨ ਸੋਜੇ ਵਤਨ ਮੈਂ ਭਾਰਤ ਕੇ ਬਾਰੇ ਮੈਂ ਲਿਖਾ ਹੁਆ ਥਾ ਔਰ ਬ੍ਰਿਟਿਸ਼ ਸਰਕਾਰ ਨੇ ਉਸੇ ਆਪਣੇ ਖਿਲਾਫ ਮਾਨਤੇ ਹੋਏ ਉਸ ਕਿਤਾਬ ਦੀ ਸਾਰੀ ਪ੍ਰਤੀਆਂ ਜਲਾ ਦੀ ਸੀ ਹੁਣ ਮੈਨੂੰ ਨੀ ਪਤਾ ਕਿ ਸੋਜੇ ਵਤਨ ਮੁਨਸ਼ੀ ਪ੍ਰੇਮ ਚੰਦ ਦੀ ਮਿਲੇਗੀ ਕਿੱਥੋਂ ਕਿ ਨਹੀਂ ਹੁਣ ਆਈਏ ਸਵਾ ਸਿਰ ਗੇਹੂ ਨਾਲ ਸਵਾ ਸਿਰ ਗੇਹੂ ਕਹਾਣੀ ਇਹ ਸੀ ਕਿ ਬਈ ਇੱਕ ਕਿਸਾਨ ਨੇ ਕਿਸੇ ਬ੍ਰਾਹਮਣ ਤੋਂ ਉਹਦੇ ਘਰੇ ਕੋਈ ਮਹਿਮਾਨ ਆਇਆ ਸੀ ਤੇ ਜਾ ਕੇ ਉਹ ਸਵਾ ਸਿਰ ਕਣਕ ਲੈ ਕੇ ਆ ਗਿਆ ਸੀ ਆਏ ਗਏ ਨੂੰ ਕਣਕ ਵੀ ਰੋਕ ਦੇਈਏ ਪਹਿਲਾਂ ਆਪਣੇ ਬਹੁਤਾ ਮਿਲਟ ਅੱਜ ਕੱਲ ਤੁਸੀਂ ਬਹੁਤ ਰਿਕਮੈਂਡ ਕਰਦੇ ਕਿ ਮਿਲਟ ਬਾਜਰਾ ਗੋਧਰਾ ਇਹਦੀ ਰੋਟੀ ਜ਼ਿਆਦਾ ਬੈਨੀਫਿਸ਼ੀਅਲ ਹੈ ਪਰ ਕਦੇ ਇਹਨੂੰ ਵੀ ਜਿਵੇਂ ਕਹਿੰਦੇ ਖੰਡ ਦੀ ਚਾਹ ਕਰ ਲੋ ਗੁਰ ਦੀ ਚਾਹ ਨਾਲ ਆਏ ਗਏ ਜਿਸ ਹਿਸਾਬ ਨਾਲ ਉਹ ਵੱਡੀ ਚੀਜ਼ ਸੀ ਸੋ ਉਦੋਂ ਸਵਾ ਸਿਰ ਉਹ ਲੈ ਗਿਆ ਤੇ ਆਉਂਦਾ ਜਾਂਦਾ ਉਹ ਬ੍ਰਾਹਮਣ ਨੂੰ ਨੂੰ ਕਰ ਦਿੰਦਾ ਸੀਗਾ, ਦਾਨ ਦਕਸ਼ਣਾ ਦੇ ਦਿਆ ਕਰਦਾ ਸੀ, ਪਰ ਉਹਨੇ ਆਪਣੀ ਗੱਡੀ ਜਾਰੀ ਰੱਖਿਆ। ਜਦੋਂ 15-20 ਸਾਲ ਬੀਤ ਗਏ ਫਿਰ ਉਹਨੇ ਕਿਸਾਨ ਨੂੰ ਰੋਕ ਲਿਆ, ਕਹਿੰਦਾ ਬਈ ਤੇਰੇ ਇਸ ਤਰ੍ਹਾਂ ਖਿਲਾਫ਼ ਮੇਰੀ ਦੇਵਦਾਰ ਨਿਕਲੀ ਹੈ। ਕਹਿੰਦਾ ਕੀ ਮਹਾਰਾਜ? ਕਹਿੰਦਾ ਤੂੰ ਤਾਂ ਸਵਾ ਸੇਰ ਗੇਹੂੰ ਲੈ ਕੇ ਗਿਆ ਸੀ ਮੇਰੇ ਤੋਂ ਕਣਕ, ਉਹ ਮੋੜ। ਉਹ ਕਹਿੰਦਾ ਜਨਾਬ ਮੈਂ ਤਾਂ ਤੁਹਾਨੂੰ ਗਾਹੇ ਬਗਾਹੇ ਉਹ ਹੀ ਫੜਾਇਆ ਆਉਂਦਾ ਸੀਗਾ। ਉਹ ਕਹਿੰਦਾ ਉਹ ਤੇਰਾ ਸ਼ਰਧਾ ਭਾਵ ਸੀ, ਉਹ ਤਾਂ ਤੂੰ ਖੈਰਾਤ ਜਿਵੇਂ ਦੇਣੀ ਹੁੰਦੀ ਹੈ ਕੋਈ ਰੱਬ ਦੇ ਨਾਂ ਦੇ ਉੱਤੇ, ਉਹ ਤਾਂ ਕਹਿੰਦਾ ਤੂੰ ਓਦਾਂ ਮੈਨੂੰ ਦਿੱਤੀ ਹੈ ਤੇ ਸਾਬ ਨਹੀਂ ਤੇ ਦੇ ਰਿਹਾ। ਕਹਿੰਦਾ ਪ੍ਰਭੂ ਫੇਰ ਕੀ, ਇਹ ਤਾਂ ਬੜੀ ਮਾੜੀ ਗੱਲ ਹੈ। ਕਹਿੰਦਾ ਜੇ ਇੱਥੇ ਕਰ ਲੈਣਾ ਠੀਕ ਹੈ, ਨਹੀਂ ਫਿਰ ਖੁਦਾ ਦੇ ਘਰ ਤੇ ਰੱਬ ਦੇ ਘਰ ਤੇ ਇਨਸਾਫ਼ ਹੋਊਗਾ, ਫਿਰ ਉੱਥੇ ਦੇਖੀ। ਹੁਣ ਬਾਬਣ ਕੋਲੇ ਪੂਰਾ ਕੰਟਰੋਲ, ਰੱਬ ਉਹਦੀ ਜੁੱਤੀ ਚ, ਰੱਬ ਨੂੰ ਐਕਸਪਲੇਨ ਕਰਨ ਵਾਲਾ ਉਹ। ਜੇ ਹੁਣ ਕਿਸਾਨ ਵੀ ਕਹਿੰਦਾ ਵੀ ਚੰਗਾ ਫਿਰ ਅਗਲੇ ਜਨਮ ਚ ਵੋਟ ਦਾਂਗੇ, ਮੁਨਸੀ ਪ੍ਰੇਮਚੰਦ ਨੂੰ ਉੱਥੇ ਲਿਖਦਾ ਵੀ ਹੈ। ਕਹਿੰਦਾ ਕਿਸਾਨ ਨੂੰ ਕਹਿ ਦੇਣਾ ਚਾਹੀਦਾ ਸੀ ਫਿਰ ਅਗਲੇ ਜਨਮ ਚ ਮੈਂ ਨਬੇੜ ਲੂੰਗਾ, ਫਿਰ ਮੈਂ ਰੱਬ ਨਾਲੇ ਗੱਲ ਕਰ ਲੂੰਗਾ, ਜਾ ਕੇ ਵੀ ਲਿਆ ਕਿਹੜਾ ਤੇਰਾ ਬਹੀ ਖਾਤਾ ਯਾਰ, ਮੈਂ ਤਾਂ ਇਹੀ ਕਰਕੇ ਦੇ ਚੁੱਕਿਆ। ਖੈਰ ਕਹਿੰਦਾ ਉਹਦੀ ਸਾਰੀ ਜ਼ਮੀਨ ਹੀ ਵਿਕ ਗਈ, ਕਿਉਂਕਿ ਉਹਨੇ 10-15 ਸਾਲ ਵੇਟ ਕਰਕੇ ਉਹਦੀ ਪਹਿਲਾਂ ਕੁਆਲਫਲਾ ਦੀ ਕਣਕ ਬਣਾ ਲਈ ਵਿਆਜ ਨਾ ਲਾ ਕੇ। ਹੁਣ ਇੱਥੇ ਵੀ ਜਿਹੜਾ ਐਨਬ੍ਰਿਜ ਦਾ ਮਾਮਲਾ ਤੁਰ ਕੇ ਆਇਆ ਹੋਇਆ, ਉਸ ਮਾਮਲੇ ਦੇ ਵਿੱਚ ਜਿਹੜੀ ਸਾਨੂੰ ਚਿੰਤਾ ਹੋ ਰਹੀ ਹੈ ਉਹ ਇਸ ਚੀਜ਼ ਨੂੰ ਹੋ ਗਿਆ ਕਿ ਚਿੰਤਾ ਇਸ ਗੱਲ ਦੀ ਹੈ ਕਿ ਬਿੱਲ ਆਉਣ ਲੱਗ ਗਏ ਪਰ ਪੇਮੈਂਟ ਦਾ ਕੰਮ ਲੇਟ ਹੋਇਆ। ਹੁਣ ਜਦੋਂ ਪੇਮੈਂਟ ਲੇਟ ਆਇਆ ਤੇ ਇਹਨਾਂ ਨੂੰ ਕਿਸੇ ਫੈਮਿਲੀ ਨੂੰ $1,700 ਦਾ ਉਹਨਾਂ ਨੇ ਪੁਰਾਣਾ ਬਕਾਇਆ ਕੱਢਤਾ ਕਿ ਭਾਈ ਤੁਹਾਡੇ ਵੱਲ ਤਾਂ ਸਾਡੇ ਇੰਨੇ ਪੈਸੇ ਕੱਢੇ ਆ। ਹੁਣ ਫੈਮਿਲੀ ਕਹਿੰਦੀ ਕਿ ਅਸੀਂ ਬੈਕਗਰਾਉਂਡ ਘਰ ਦੇ ਬੈਕਯਾਰਡ ਦੇ ਵਿੱਚ ਇੱਕ ਛੋਟਾ ਜਿਹਾ ਪੂਲ ਬਣਵਾ ਲਿਆ ਸੀ, ਨਾਲ ਉਹਦੇ ਆਲੇ ਦੁਆਲੇ ਫੈਂਕ ਸੀ, ਉਹਦੇ ਵਿੱਚ ਪਾਣੀ ਕਦੇ ਕਦੇ ਗਰਮ ਕਰਕੇ ਬੈਠੇ ਹੋਵਾਂਗੇ ਵੀ ਇੰਨਾ ਕਿੰਨਾ ਚ ਬਿਲਾਂ ਦਾ ਫਰਕ ਪੈਣਾ ਸੀ। ਤੇ ਉਧਰੋਂ ਕੰਪਨੀ ਵਾਲੇ ਨੇ ਕਹਿਤਾ ਵੀ ਅਸੀਂ ਪਿਛਲੇ ਪਾਸੇ ਗਏ ਤੇ ਤੁਹਾਡੀ ਫੈਂਸਿੰਗ ਆਨ ਕਰਕੇ ਹਨਾ ਸਾਨੂੰ ਬੇਟਰ ਦੀ ਰੀਡਿੰਗ ਲੈਣੀ ਔਖੀ ਹੋ ਗਈ, ਗੱਲ ਟੱਪਣੀ ਹੈ ਕਿ ਟ੍ਰੈਸ ਪਾਸਿੰਗ ਬਣ ਜਾਣੀ ਸੀ। ਕਹਿੰਦਾ ਮੈਂ ਆਪਣਾ ਬਿੱਲ ਆਨਲਾਈਨ ਸਬਮਿਟ ਕਰਤਾ, ਮੀਟਰ ਦੀ ਰੀਡਿੰਗ ਵੀ ਆਹ ਰੀਡਿੰਗ ਹੈ ਤੁਹਾਡੀ, ਫੋਟੋ ਖਿੱਚ ਕੇ ਪਾਤੀ ਹੋਣੀ ਜਿਵੇਂ ਵੀ ਡਿਟੇਲ, ਉਹਦੇ ਹਿਸਾਬ ਨਾਲ ਬਿੱਲ ਆਉਂਦਾ ਰਿਹਾ। ਹੁਣ ਕਹਿੰਦੇ ਸਾਨੂੰ ਤੇ ਲੱਗਦਾ ਵੀ ਅਸੀਂ ਬਿਜਲੀ ਦੀ ਖਪਤ ਇੰਨੀ ਜ਼ਿਆਦਾ ਕਰ ਲਈ ਕਿ ਕੀ ਕਰ ਲਿਆ, ਪਰ ਇਹ ਕੰਪਲੇਂਟ ਆਉਣ ਲੱਗ ਗਿਆ। ਜਦੋਂ ਇਹ ਪਿੱਛੇ ਰੈਕਡ ਕੱਢ ਕੇ ਦੇਖਿਆ ਓਨਟੈਰੀਓ ਐਨਰਜੀ ਰੈਗੂਲੇਟਰ OEB ਵਾਲੇ ਦੇ OER ਦੇ ਹਿਸਾਬ ਨਾਲ ਤੇ ਕਹਿੰਦੇ ਕੰਪਲੇਂਟ ਤਾਂ ਐਨਬ੍ਰਿਜ ਦੇ ਖਿਲਾਫ਼ ਹੈਗੀ ਹੈ ਕਿ ਉਹ ਕਿਸੇ ਨਾ ਕਿਸੇ ਕੋਈ ਨਾ ਕੋਈ ਉਹਨਾਂ ਵੱਲੋਂ ਕੋਈ ਕਰਨੀ ਪੇਸ਼ੀ ਇਹਦੀ ਰਹਿ ਜਾਂਦੀ ਹੈ ਤੇ ਲੋਕ ਸ਼ਿਕਾਇਤਾਂ ਕਰਦੇ ਕਿ ਸਮੇਂ ਸਿਰ ਸਾਨੂੰ ਦੱਸਿਆ ਨਹੀਂ ਗਿਆ, ਬਾਅਦ ਚ ਮੋਟਾ ਬਿੱਲ ਲਾ ਕੇ ਤੇ ਤੁਹਾਨੂੰ ਕਹਿ ਦੇਣਾ ਕਿ ਤੁਸੀਂ ਬਿੱਲ ਦੀ ਪੇਮੈਂਟ ਨਹੀਂ ਕੀਤੀ। ਹੁਣ ਇੱਥੇ ਆਮ ਆਦਮੀ ਪਾਰਟੀ ਆ, ਆਮ ਆਦਮੀ ਪਾਰਟੀ ਕਹਿ ਗਿਆ ਸੋਰੀ, ਆਮ ਆਦਮੀ ਜਿਹੜੇ ਲੋਕ ਨੇ ਸਾਡੇ ਅਰਜੇ ਉਹਨਾਂ ਲਈ ਇਹ ਹੈ ਕਿ ਤੁਸੀਂ ਕੁਛ ਸੈਂਟਾਂ ਦੀ ਪੇਮੈਂਟ ਮਿਸ ਕਰ ਦੋ ਤੇ ਤੁਹਾਡਾ ਕ੍ਰੈਡਿਟ, ਕੰਪਨੀਆਂ ਵੀ ਚਾਰਜਿੰਗ ਤੇ ਰਹਿੰਦਾ ਸੀ ਉਹ ਕਹਿ ਦੇਣਗੇ ਜੀ ਸਾਡੇ ਤੋਂ ਗਲਤੀ ਨਾਲ ਆਇਆ ਹੋ ਗਿਆ, ਚਾਹੇ ਕਿਸੇ ਨੂੰ ਵੱਧ ਬਿੱਲ ਵੀ ਆ ਗਏ ਹੋਣ, ਚਾਹੇ ਕਿਵੇਂ ਆ ਗਿਆ ਹੋਣ। ਸੋ ਉੱਥੇ ਸਿਸਟਮ ਨੂੰ ਪ੍ਰੋਟੈਕਟ ਕਰਨ ਦੇ ਬੜੇ ਬੰਦੇ ਬੈਠੇ, ਸਾਡੇ ਤਾਂ ਚੁਣੇ ਹੋਏ ਮੰਤਰੀ ਉਹਨਾਂ ਲਈ ਕੰਮ ਕਰਨ ਲੱਗ ਜਾਂਦੇ ਆ। ਜਿਹੜਾ ਆਮ ਆਦਮੀ ਦੀ ਪ੍ਰੋਟੈਕਸ਼ਨ ਆ ਉਹਦੇ ਵਿੱਚ ਤਾਂ ਕੋਈ ਬੈਨੀਫਿਕੇਸ਼ਨ ਹੀ ਨਾ, ਹੁਣ ਹਜ਼ਾਰਾਂ ਲੋਕਾਂ ਨੇ ਤੁਸੀਂ ਪੈਸੇ ਬਚਾ ਵੀ ਦੋਗੇ, ਉਹਨਾਂ ਨੇ ਕਿਹੜਾ ਮੈਨੂੰ ਇਲੈਕਸ਼ਨ ਚ ਫੰਡਿੰਗ ਦੇ ਦੇਣੀ ਹੈ, ਹੁਣ ਮੈਂ ਤੁਹਾਡੇ ਬਿੱਲਾਂ ਤੇ ਰੌਲਾ ਪਾ ਲਵਾਂ ਪਰ ਮੈਨੂੰ ਕੀ ਮਿਲੂਗਾ। ਕਿੱਥੇ ਇੱਕ ਪਾਸੇ ਨਾਲ ਬੈਠ ਕੇ ਫੈਸਲਾ ਹੁੰਦਾ। ਹੁਣ ਜਦੋਂ ਬਾਰ ਬਾਰ ਰੈਗੂਲੇਟਰ ਦੀਆਂ ਪ੍ਰੋਬਲਮ ਆਉਂਦੀਆਂ ਨੇ, ਹੁਣ ਉਹ ਕਹਿੰਦੇ ਜੀ ਪਿਛਲੇ ਸਮੇਂ ਦੌਰਾਨ ਦੁੱਗਣੇ ਤੋਂ ਵੱਧ ਬਣ ਗਈ ਕੰਪਲੇਂਟਸ ਦੀ ਗਿਣਤੀ, ਪਰ ਜੇ ਦੁੱਗਣੇ ਤੋਂ ਜ਼ਿਆਦਾ ਗਿਣਤੀ ਹੋ ਗਈ ਤਾਂ ਉਹਦੇ ਲਈ ਤੁਸੀਂ ਰੈਮੇਡੀਅਲ ਫੈਕਟਰ ਕੀ ਤਿਆਰ ਕੀਤੇ ਆ, ਕੀ ਪ੍ਰੋਸੈਸ ਤਿਆਰ ਬਣਾਇਆ ਕਿ ਬਈ ਇਹ ਚੀਜ਼ਾਂ ਮੁੜ ਕੇ ਨਾ ਵਾਪਰਨ, ਇਹਨਾਂ ਦੀ ਪੇਸ਼ਬੰਦੀ ਕਿਵੇਂ ਕੀਤੀ ਜਾ ਸਕੇ। ਉਹਦੇ ਤੇ ਸਾਨੂੰ ਬਹੁਤ ਜ਼ਿਆਦਾ ਕੰਟਰੋਲ ਵਾਲੀਆਂ ਚੀਜ਼ਾਂ ਇੱਥੇ ਵਿਖਾਈ ਨਹੀਂ ਦੇ ਰਹੀਆਂ ਤੇ ਉਹ ਸਾਨੂੰ ਚੀਜ਼ਾਂ ਵਿਖਾਈ ਨਹੀਂ ਦਿੰਦੀਆਂ ਕਿ ਇਹਦੇ ਵਿੱਚ ਕੀ ਕੀ ਚੇਂਜਸ ਹੈਗੇ ਆ ਤੇ ਉਹਨਾਂ ਨੂੰ ਕਿਵੇਂ ਕਿਵੇਂ ਕੀਤਾ ਜਾ ਸਕਦਾ। ਕੰਪਲੇਂਟ ਤਿਆਰ ਹੋਈਆਂ ਨੇ, ਤੁਸੀਂ CBC ਨੇ ਆ ਕੇ ਉਹਨਾਂ ਦਾ ਚੀਜ਼ਾਂ ਦਾ ਇਨਵੈਸਟੀਗੇਸ਼ਨ ਕੀਤੇ, ਥੋੜੀ ਬਹੁਤੀ ਹਾਈਲਾਈਟਸ ਹੋਈਆਂ ਹੋਣਗੀਆਂ। ਸਿਸਟਮ ਪੂਰੀ ਤਰ੍ਹਾਂ ਕਿਵੇਂ ਠੀਕ ਹੁੰਦਾ ਇਹਦਾ ਪਤਾ ਨਹੀਂ ਲੱਗਦਾ, ਪਰ ਜਦੋਂ ਕਿਸੇ ਕੋਲ ਕੋਈ $1,700-1,800 ਦਾ ਬਕਾਇਆ ਨਿਕਲਿਆ ਵੇ, ਉਹ ਦੂਜੇ ਬੰਦੇ ਦੇ ਜਿਨ੍ਹਾਂ ਦੀ ਆਮ ਜ਼ਿੰਦਗੀ ਪੇਚੈਕ ਟੂ ਪੇਚੈਕ ਚੱਲਦੀ ਹੈ ਤਾਂ ਤਰਾਹ ਨਿਕਲ ਜਾਂਦੇ ਹੁੰਦੇ। ਇਸ ਤਰ੍ਹਾਂ ਦੀਆਂ ਗੱਲਾਂ ਮੇਰੇ ਨਾਲ ਵੀ ਅਲਬਰਟਾ ਵਿੱਚ ਵੀ ਮੈਂ ਬਹੁਤ ਵੇਖਿਆ ਨੇ ਕਿ ਸਾਡੇ ਤੋਂ ਬਿੱਲ ਚ ਗਲਤੀ ਹੋਊਗੀ, ਤੁਹਾਡੇ ਤੋਂ ਬਿੱਲ ਚ ਗਲਤੀ ਹੋਊਗੀ, ਪਰ ਆਮ ਬੰਦਾ ਜਿਹੜਾ ਜਿਹਦੇ ਕੋਲ ਨਾ ਆਪਣੀ ਨੌਕਰੀ ਤੋਂ ਛੱਡ ਕੇ ਜਾ ਕੇ ਘਰੇ ਆ ਕੇ ਸੌ ਕੇ ਘਰ ਦੇ ਕੰਮ ਹੀ ਨੀ ਮੁੱਕਦੇ, ਤੁਹਾਡੇ ਨਾਲ ਆ ਕੇ ਬਿੱਲਾਂ ਦੀਆਂ ਗਲਤੀਆਂ ਠੀਕ ਕਰਵਾਉਣ ਤੱਕ ਦਾ ਵੀ ਉਹਦੇ ਕੋਲ ਸਮਾਂ ਨਹੀਂ ਹੈ। ਸਾਡੇ ਇਸ ਸਿਸਟਮ ਨੂੰ ਵੇਖ ਲੈਣਾ ਚਾਹੀਦਾ ਕਿ ਲੋਕ ਕਿੰਨੀ ਤਨਖਾਹ ਤੇ ਕੰਮ ਕਰਦੇ ਆ, ਕਿੰਨੇ ਘੰਟੇ ਉਹਨਾਂ ਨੂੰ ਕੰਮ ਤੇ ਜਾਣ ਨੂੰ ਲੱਗਦੇ, ਕਿੰਨੇ ਵਾਪਸ ਆਉਣ ਨੂੰ ਲੱਗਦੇ, ਤੇ ਜੇ 20-30 ਡਾਲਰ ਦਾ ਵੀ ਫਰਕ ਹੋਵੇ ਉਹਦੇ ਲਈ ਫਾਈਟ ਕਰਨਾ ਕਿੰਨਾ ਮੁਸ਼ਕਿਲ ਆ। 100-150 ਡਾਲਰ ਇੱਕ ਬੰਦਾ ਬਰਦਾਸ਼ਤ ਕਰ ਜਾਂਦਾ ਵੀ ਯਾਰ ਮੇਰੇ ਇੰਨੇ ਲੱਗ ਜਾਣੇ ਆ ਕਿ ਮੈਂ ਜਾ ਨਹੀਂ ਸਕਦਾ। ਇਹਨਾਂ ਕੰਪਨੀਆਂ ਦੇ ਕੋਲੇ ਪੂਰਾ ਨੈਟਵਰਕ, ਉੱਥੇ ਤਾਂ ਬੰਦਾ ਲੜਨ ਲਈ ਵੀ ਬਿਠਾਇਆ ਹੋਇਆ, ਮੱਥੇ ਮਾਰਨ ਲਈ ਵੀ ਬਿਠਾਇਆ ਹੋਇਆ, ਤੇ ਇਹ ਵੀ ਪਤਾ ਵੀ ਇਹ ਗੁੱਸੇ ਚ ਜਾ ਕੇ ਦਫ਼ਤਰ ਚ ਬੋਲੋ ਕਿ ਪਰੇਸ਼ਾਨ ਬੰਦੇ ਤੋਂ ਉੱਚੀ ਬੋਲੇ ਨੂੰ ਪਹਿਲੇ ਨੋਟਿਸ ਬੋਰਡ ਤੇ ਲਿਖ ਕੇ ਲਾਇਆ ਹੁੰਦਾ ਵੀ ਆਲਰੇਡੀ 2 ਮਿੰਟ ਜਾ ਨਹੀਂ ਕਰਨਾ, ਉੱਥੇ ਲਿਖਿਆ ਫੇਲ ਆ ਗਈ। ਮੈਂ ਕਿਹਾ ਇਹ ਲਿਖਣ ਦੀ ਲੋੜ ਹੀ ਉੱਥੇ ਪੈਂਦੀ ਹੈ ਜਿੱਥੇ ਬੰਦੇ ਨੇ ਆ ਕੇ ਗੁੱਸਾ ਕਰਨਾ ਹੋਵੇ, ਕਿ ਇੱਥੇ ਪਤਾ ਕਿ ਸਾਡਾ ਪ੍ਰਬੰਧ ਹੀ ਆਇਆ ਗਿਆ, ਨਹੀਂ ਤਾਂ ਕਹੋ ਕਿ ਹਾਂ ਸਾਨੂੰ ਪਤਾ ਡੱਕੇ ਟੁੱਟੇ ਲੋਕ ਆਉਣਗੇ, ਇੰਨੀਆਂ ਠੰਡਾ ਜਾ ਮਾਰਦੇ ਤੇ ਉਹਨਾਂ ਨੂੰ ਗੁੱਸਾ ਆਉਣਾ ਜਾਇਜ਼ ਹੈ ਯਾਰ? ਉਹ ਨਜਾਇਜ਼ ਗੱਲ ਕਿੱਥੋਂ ਹੈ? ਇੱਥੇ ਕਹਿਣਗੇ ਗੁੱਸਾ ਕਰਨਾ ਬੜਾ ਮਾੜਾ ਕੰਮ ਹੈ, ਮੈਂ ਕਹਿੰਦਾ ਉਹ ਫਸ ਨਾ ਜਾਏ ਇਸ ਜਾਲ ਚ। ਜੇਕਰ ਜਾਇਜ਼ ਗੁੱਸਾ ਆਉਂਦਾ ਤਾਂ ਇਹ ਕੁਦਰਤ ਨੇ ਤੁਹਾਡੇ ਚ ਭਾਵਨਾ ਪਾਈ ਹੈ, ਗੁੱਸਾ ਕਿਉਂ ਨਾ ਆਵੇ? ਪਿਆਰ ਵੀ ਆਊਗਾ, ਗੁੱਸਾ ਵੀ ਆਊਗਾ, ਡਰ ਵੀ ਲੱਗੂਗਾ, ਦਲੇਰੀ ਵੀ ਆਊਗੀ, ਇਹ ਤਾਂ ਮਨ ਦੀਆਂ ਭਾਵਨਾਵਾਂ। ਕਿੱਧਰ ਕੱਢ ਕੇ ਛੱਡ ਦਈਏ? ਕਈ ਵਾਰ ਇਹੀ ਕਹਿਣਗੇ ਉੱਥੇ ਚਾਰੇ ਜਾਣੇ ਤੁਹਾਨੂੰ ਖੜ ਕੇ ਜੱਜ ਕਰਨ ਲੱਗ ਜਾਂਦੇ ਆ। ਜਦੋਂ ਅਸੀਂ ਕਿਸੇ ਨੂੰ ਇਸ ਤਰ੍ਹਾਂ ਜੱਜ ਕਰਦੇ ਹਾਂ, ਕ੍ਰੋਧ ਵੀ ਦੇਖਣ ਵਾਲਾ ਹੁੰਦਾ ਕਿ ਕਿਹੜਾ ਕ੍ਰੋਧ ਮਾੜਾ। ਕ੍ਰੋਧ ਮੁਰਦਾ ਮੁਰਦੇ ਵਿੱਚ ਨਹੀਂ ਹੁੰਦਾ, ਉੱਥੇ ਵੀ ਸਾਨੂੰ ਦੇਖਣਾ ਪੈਂਦਾ, ਹਰ ਜਗ੍ਹਾ ਗੁੱਸਾ ਮਾੜਾ ਨਹੀਂ ਹੈ। ਕਿਤੇ ਕਿਤੇ ਉੱਚਾ ਬੋਲਣਾ ਵੀ ਜਾਇਜ਼ ਹੈ, ਜੇਕਰ ਪ੍ਰਬੰਧ ਤੁਹਾਡੇ, ਜੇ ਉੱਚਾ ਬੋਲਣ ਦੀ ਪ੍ਰਬੰਧ ਕੰਮ ਕਰ ਰਿਹਾ ਜਾਂ ਉਹ ਤੁਹਾਨੂੰ ਮੌਕੇ ਵੀ ਦੇ ਰਿਹਾ ਕਿ ਤੁਹਾਡੀ ਗੱਲ ਸੁਣੀ ਜਾਵੇ, ਤੁਹਾਡੀ ਪ੍ਰੋਟੈਸਟ ਵਿੱਚ ਵੀ ਗੱਲ ਨਾ ਸੁਣੀ ਜਾਵੇ, ਤੁਹਾਨੂੰ ਇਕੱਠੇ ਹੋ ਕੇ ਲੜਨ ਦਾ ਹੱਕ ਵੀ ਨਾ ਹੋਵੇ, ਫਿਰ ਕੋਈ ਨਾ ਕੋਈ ਤਾਂ ਰਾਹ ਕੱਢਦੇ ਹੀ ਹੋ ਨਾ। ਹੁਣ ਉਹ ਈ ਬੋਰਡ ਆ ਜਿਹੜਾ ਓਨਟੈਰੀਓ ਐਨਰਜੀ ਬੋਰਡ ਹੈ, ਰੈਗੂਲੇਟਰ ਨੇ, ਇਹਨਾਂ ਨੇ ਹੁਣ ਤੱਕ ਐਨਰਜੀ ਨੂੰ 2.5 ਲੱਖ ਡਾਲਰ ਤੱਕ ਦਾ ਜੁਰਮਾਨਾ ਕੀਤਾ ਹੈ। 2021 ਦੇ ਵਿੱਚ ਰਿਵਿਊ ਕੀਤਾ ਜਦੋਂ ਇਹਨਾਂ ਦੇ, 2021 ਤੋਂ ਪਹਿਲਾਂ ਯਾਨੀ 20 ਦੇ ਵਿੱਚ ਇਹਨਾਂ ਨੇ ਸਟੈਂਡਰਡ ਮੀਟ ਨਹੀਂ ਕੀਤੇ ਜੋ ਇਹਨਾਂ ਦੇ ਕ੍ਰਾਈਟੇਰੀਆ ਰਹੇ ਨੇ। ਪਹਿਲਾਂ 2021-42 ਕੰਪਲੇਂਟਾਂ, 2023 ਜਾ ਕੇ 87 ਹੋ ਜਾਂਦੀਆਂ ਨੇ। ਹੁਣ ਕੰਪਲੇਂਟ ਵੀ ਵਧੀਆ ਨੇ, ਜੁਰਮਾਨੇ ਵੀ ਦਿੱਤੇ ਆ, ਜੁਰਮਾਨੇ ਸਰਕਾਰ ਨੇ ਲੈ ਲਏ, ਉਹਦੇ ਨਾਲ ਆਮ ਲੋਕਾਂ ਨੂੰ ਕਿੰਨਾ ਕੁ ਬੈਨੀਫਿਟ ਹੋਇਆ? ਸਾਨੂੰ ਤਾਂ ਇਹ ਨੀ ਪਤਾ ਲੱਗਦਾ ਕਿ ਜੁਰਮਾਨਾ ਲੈ ਲੱਗੇ ਕੀ ਸਿਸਟਮ ਠੀਕ ਹੋ ਜਾਂਦਾ। ਇੱਥੇ ਕਈ ਜਗ੍ਹਾ ਦੇ ਉੱਤੇ ਸਾਰੀਆਂ ਗੱਲਾਂ ਪੈਸੇ ਨਾਲ ਨਾ ਤੁਹਾਨੂੰ, ਉਹ ਤਾਂ ਪੈਸਾ ਦੇਣਾ ਉਹਨਾਂ ਨੂੰ ਕੀ ਔਖਾ, ਉਹ ਕਮਾਉਂਦੇ ਹੀ ਹੈ। ਜਾਂ ਤਾਂ ਫਿਰ ਸਾਡੇ ਵਾਂਗੂ ਪੈਰਾ ਭਾਰ ਬਿਠਾਏ ਹੋਣ ਤੇ ਟੁੱਕਣ ਟਗਲੇ ਦੇ ਗੋਡੇ ਤਾਂ ਦੁਖਣ, ਹਨਾ? ਸਜ਼ਾ ਵੀ ਇੱਕੋ ਜਿਹੀ ਕਰਾ ਦੋ ਨਾ। ਹੁਣ ਮੇਰੇ ਵਰਗੇ ਨੂੰ ਤਾਂ 100 ਡਾਲਰ ਦੇ ਦਿੰਦੇ ਹੋ ਤੁਸੀਂ, ਇਹ ਸਾਡਾ ਰਸਾਲ ਨੀ ਸੈੱਟ ਆਉਂਦਾ ਕੰਮ। ਮੈਂ ਤਾਂ ਉਹੀ ਕਹਿ ਲੋ ਲੱਗੇ ਬੈਠਕਾਂ ਲਵਾਇਆ ਕਰੋ ਹਰੇਕ ਦੀਆਂ, ਘੱਟੋ ਘੱਟ ਬਰਾਬਰ ਦੇ ਚਲੀਏ ਨਾ। ਉਹਦੇ ਵਿੱਚ ਵੀ ਗੋਡੇ ਦੁਖਦੇ ਵਾਲੀ ਸਜ਼ਾ ਹੈ, ਫਿਟਨੈਸ ਦੇਖੋ, ਉਹਦਾ ਡਾਕਟਰ ਤੋਂ ਰੈਕਡ ਮੰਗਾਓ, ਫਿਰ ਉਹਦੇ ਹਿਸਾਬ ਨਾਲ ਸਜ਼ਾ ਤੈਅ ਕਰੋ। ਸਾਰਿਆਂ ਨੂੰ 100 ਡਾਲਰ ਇੱਕ ਬਰਾਬਰ ਨਹੀਂ ਹੁੰਦਾ, ਕਿਸੇ ਨੇ 2.5 ਲੱਖ ਡਾਲਰ ਕੀ ਪਤਾ ਕੰਪਨੀ ਨੂੰ ਕੀ ਹੈ ਜਿਹਦਾ 2.5 ਲੱਖ ਕਸਟਮਰ ਹੀ ਹੈ। ਜੇ ਇੱਕ ਡਾਲਰ ਵੀ ਵੱਧ ਘੱਟ ਹੋ ਜੇ ਕਿਸੇ ਕਸਟਮਰ ਮਗਰੋਂ, ਉਹਦਾ ਉਦੋਂ ਕੱਢ ਲਊਗਾ। ਤੁਸੀਂ ਇਹ ਰਹਿੰਦਾ ਕਹੋ ਕਿ 2.5 ਲੱਖ ਡਾਲਰ ਜਿਵੇਂ ਰਮਨਜੀਤ ਨੇ ਦੇਣਾ ਹੋਵੇ, ਸੋ ਅਮਾਊਂਟ ਵੱਡੀ ਹੈ, ਬਟ ਇਹਦੇ ਨਾਲ ਸਿਸਟਮ ਦੀ ਸਮਝ ਨਹੀਂ ਆਉਂਦੀ। ਕਹਿੰਦੇ ਐਵਰੇਜ ਇਹਦੇ ਵਿੱਚ ਕੀ ਲੱਗ ਰਿਹਾ ਕਿ 60-80 ਡਾਲਰ ਦੇ ਵਿੱਚ ਜੇ ਕਿਤੇ ਫਰਕ ਆਉਂਦਾ ਹੋਵੇ ਤਾਂ ਉਹ ਤੁਹਾਡੇ ਕਿੱਥੇ ਕੁ ਨੋਟਿਸ ਆਉਂਦਾ? ਆਮ ਲੋਕਾਂ ਨੂੰ ਫਿਰ ਇਹੀ ਗੱਲ ਕਹਿ ਰਹੇ ਆ ਕਿ ਤੁਸੀਂ ਆਪਣੇ ਬਿੱਲਾਂ ਦਾ ਆਪ ਖਿਆਲ ਰੱਖੋ। ਸੋ ਕੌਣ ਕਿੰਨਾ ਕੁ ਰੱਖ ਸਕਦਾ ਹੋਊਗਾ ਪਤਾ ਨੀ, ਪਰ ਇਹਨਾਂ ਨੇ 3-4 ਐਸੇ ਕੇਸਿਸ ਦੀ ਗੱਲ ਕੀਤੀ ਹੈ ਕਿ ਜਿਹਦੇ ਵਿੱਚ ਇਹ ਹੈ ਕਿ ਕੰਪਨੀ ਵੱਲੋਂ ਕੋਈ ਨਾ ਕੋਈ ਫਰਕ ਰਹਿ ਜਾਂਦੇ ਆ, ਛੋਟੇ ਮੋਟੇ ਸੈਂਟਾਂ ਦੇ ਕੋਈ ਗੱਲਬਾਤ ਦੇ, ਆਮ ਬੰਦੇ ਦੇ ਉਹਨੇ ਨੋਟਿਸ ਨਹੀਂ ਆਉਂਦਾ, ਪਰ ਜਦੋਂ ਕੰਪਨੀ ਇਹ ਕੱਢ ਕੇ ਪੇਸ਼ ਕਰ ਦਿੰਦੀ ਹੈ ਤਾਂ ਕਈ ਵਾਰ ਤੁਹਾਡੇ ਸਿਰ ਦੇ ਉੱਤੇ ਵੱਡਾ ਬਿੱਲ ਪੈ ਜਾਂਦਾ ਹੈ। ਕਸਟਮਰ ਆਰ ਐਨਕਰੇਜ ਟੂ ਸਬਮਿਟ ਦੇਅਰ ਓਨ ਰੀਡਿੰਗ, ਤਾਂ ਨਾ ਤਾਂ ਜੀ ਹੁਣ ਇਹੀ ਗੱਲ ਆ ਜਾਂਦੀ ਹੈ ਕਿ ਮੁੜ ਭੁੜ ਕੇ ਤੁਹਾਡੇ ਤੇ ਗੱਲ ਆਊਗੀ ਕਿ ਤੁਸੀਂ ਆਪਣੇ ਮੀਟਰ ਆਪ ਵੀ ਦੇਖਦੇ ਰਿਹਾ ਕਰੋ, ਤੇ ਜੇ ਹੋ ਸਕੇ ਤਾਂ ਆਪਣੇ ਮੀਟਰਾਂ ਦੀਆਂ ਆਪ ਫੋਟੋਆਂ ਖਿੱਚ ਕੇ ਪਾ ਲਿਆ ਕਰੋ। ਜੌਨ ਨੌਕੋਡ ਨੇ ਐਗਜ਼ੀਕਟਿਵ ਡਾਇਰੈਕਟਰ ਐਂਡ ਜਨਰਲ ਕਾਉਂਸਲ ਐਟ ਪਬਲਿਕ ਇੰਟਰਸਟ ਐਜੂਕੇਸ਼ਨ ਸੈਂਟਰ, ਤੇ ਇਹਨਾਂ ਨੇ ਕੀਤਾ। ਐਨਬ੍ਰਿਜ ਨੇ ਤਾਂ ਕਹਿੰਦੇ CBC ਨੇ ਕੋਈ ਗੱਲਬਾਤ ਨਹੀਂ ਕੀਤੀ, ਪਰ ਇਹ ਜ਼ਰੂਰ ਕਹਿੰਦੇ ਆ ਕਿ ਗਿਵਿੰਗ ਕਸਟਮਰਸ ਦੀ ਆਪਸ਼ਨ ਟੂ ਸਬਮਿਟ ਦੇਅਰ ਓਨ ਰੀਡਿੰਗ ਇਜ਼ ਨਾਟ ਅ ਰਿਪਲੇਸਮੈਂਟ ਫਾਰ ਐਨਬ੍ਰਿਜ ਮੀਟਿੰਗ ਅ ਬੇਸ ਲਾਈਨ ਆਬਲੀਗੇਸ਼ਨ। ਉਹ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ, ਪਰ ਫਿਰ ਵੀ ਤੁਸੀਂ ਜੈਸ ਸਮਝਦੇ ਹੋ we try to make it easy and extend it so that customers will and get on with having the service, especially an attention service like the other needs are here. And it should be break to hear that. Agli khabar se chalta kar diyenge. ਤੇ ਹੁਣ ਹੈਗੀ ਆ ਓਨਟੈਰੀਓ ਦੇ ਬਿੱਲਾਂ ਦਾ ਰੌਲਾ। ਓਨਟੈਰੀਓ ਕਿਉਂ ਅਕਰੋਸ ਕੈਨੇਡਾ ਦੇ ਵਿੱਚ ਕੀ ਗੱਲਬਾਤ ਹੈ, ਹੁਣ ਕਾਰਬਨ ਟੈਕਸ ਸਰਕਾਰ ਨੇ ਵਸੂਲ ਕੀਤਾ ਉਹਦੇ ਵਿੱਚੋਂ ਕਿੰਨਾ ਵਾਤਾਵਰਨ ਸੰਭਾਲਣ ਦੇ ਉੱਤੇ ਲੱਗਣਾ, ਕਿੰਨਾ ਕਾਰਬਨ ਇਮਿਸ਼ਨ ਕੰਟਰੋਲ ਕਰਨ ਦੇ ਉੱਤੇ ਲੱਗਣਾ, ਕਿੰਨਾ ਕਾਰਬਨ ਕੈਪਚਰਿੰਗ ਤੇ ਲੱਗਣਾ, ਉਹ ਇੱਕ ਪ੍ਰੋਪੇਗੈਂਡਾ। ਉਹਦੇ ਵਿੱਚ ਕਿਹੜੀ ਪਾਰਟੀ ਕਿੱਥੇ ਖੜੀ ਹੈ, ਕਿੰਨੀ ਕੁ ਕੋਈ ਸਫਾਈ ਪਸੰਦ ਹੈ, ਕਿੰਨੀ ਤੁਹਾਨੂੰ ਅੱਜ ਦੀ ਰੋਟੀ ਖਵਾ ਕੇ ਆਉਣ ਵਾਲੀਆਂ ਨਸਲਾਂ ਤਬਾਹ ਕਰਨ ਵਾਲੇ ਕੰਮ ਤੇ ਚੱਲ ਰਹੀ ਹੈ, ਤੁਹਾਨੂੰ ਅੱਜ ਤੋਂ ਨੌਕਰੀ ਦਵਾਤੀ ਨਾ, ਛੱਡੋ ਪੋਤੇ ਪੋਤੀਆਂ ਦਾ ਕਦ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਓਨੇ ਪੈਸੇ ਆਪਣੇ ਜੇਬਾਂ ਚ ਆਉਣੇ ਨੀ ਜਿੰਨਾ ਨੁਕਸਾਨ ਹੋ ਜਾਣਾ। ਅੱਜ ਤਾਂ ਜਲੰਧਰ ਦੇ ਵਿੱਚ ਜੇ ਤੁਹਾਨੂੰ ਗੱਲਾਂ ਦੱਸਦਾ 300 AQI ਦਾ ਲੈਵਲ ਚੱਲ ਰਿਹਾ, ਦਿੱਲੀ ਤਾਂ 435-435 ਤੇ ਪਹੁੰਚਿਆ ਹੋਇਆ। ਇਹ ਗੈਸ ਚੈਂਬਰਾਂ ਚ ਤਬਦੀਲ ਹੋ ਚੁੱਕਿਆ, ਇਹ ਕਹਿਣ ਦਾ ਬੜਾ ਸਸਤਾ ਹੈ। ਆਓ ਭਾਰਤ ਦੇ ਵਿੱਚ ਕਰੋ ਪੂੰਜੀ ਦੇ ਵਿੱਚ, ਉਹ ਕੈਨੇਡਾ ਨਾਲੋਂ ਸਸਤਾ ਬਹੁਤ ਹੈ, ਪਰ ਇੱਥੇ ਫਾਇਦਾ ਹੀ ਲਿਆ ਜਾ ਸਕਦਾ। ਸੂਰਜ ਦੀਆਂ ਕਿਰਨਾਂ ਧਰਤੀ ਦੇ ਉੱਤੇ ਪੈ ਹੀ ਨਹੀਂ ਰਹੀਆਂ, ਇਸ ਕਰਕੇ ਸਿਆਲਾਂ ਦੇ ਵਿੱਚ ਇੱਥੇ ਪਹਾੜਾਂ ਨਾਲੋਂ ਵੀ ਜ਼ਿਆਦਾ ਠੰਡ ਹੈ। ਮੇਰੀ ਇੱਥੇ ਕਈ ਹਿਮਾਚਲ ਦੇ ਲੋਕਾਂ ਨਾਲ ਗੱਲ ਹੋਈ, ਉਹ ਮੈਨੂੰ ਕਹਿੰਦੇ ਜੀ ਹਿਮਾਚਲ ਦੇ ਵਿੱਚ ਕਹਿੰਦੇ ਠੰਡ ਘੱਟ ਲੱਗਦੀ ਹੈ, ਮੈਂ ਉਹ ਤੁਸੀਂ ਬਰਫਾਂ ਦੇ ਬੈਠੇ ਹੋ, ਕਹਿੰਦੇ ਕਲੀਅਰ ਸਕਾਈ ਹੈ, ਜਦੋਂ ਸੂਰਜ ਚਮਕਦਾ ਉਹ ਰਾਹਤ ਦਿੰਦਾ, ਜੇ ਸੂਰਜ ਘਰਾਂ ਤੇ ਚਮਕਦਾ ਸ਼ੀਸ਼ੇ ਵਾਲੇ ਘਰਾਂ ਤੇ ਪੈਂਦਾ ਤੇ ਅੰਦਰ ਠੀਕ ਬਣਦਾ, ਸਾਡੇ ਤਾਂ ਥੋੜ ਥੋੜ ਕਰਕੇ ਮਰ ਗਏ, ਹੁਣ ਕਰਕੇ ਤਾਂ ਬਹੁਤ ਤਰੱਕੀ ਲਈ। ਜਿਹੜਾ ਹੁਣ ਦੱਸਾਂਗਾ ਕੀ ਕਹਿੰਦੇ ਹਰੀ ਕ੍ਰਾਂਤੀ ਦੇ ਲਾਭ ਲਏ ਆ ਤੇ ਉਹਦੇ ਹੁਣ ਹਾਨੀਆਂ ਦਾ ਟਾਈਮ ਆ ਗਿਆ, ਹੁਣ ਬਜ਼ੁਰਗਾਂ ਨੇ ਮੌਜਾਂ ਕੀਤੀਆਂ ਹੋਣੀਆਂ, ਉਹ ਕਹਿੰਦੇ ਇਕੱਠੇ ਖੂਹ ਚ ਜਾਵੇ ਰਮਨਜੀਤ ਜਾਂ ਰਮਨਜੀਤ ਤੋਂ ਅਗਲੀ ਪੀੜ੍ਹੀ, ਅਸੀਂ ਕੀ ਲੈਣਾ, ਅਸੀਂ ਤਾਂ ਕਾਰਾਂ ਲੈਣੀਆਂ। ਹੁਣ ਅੱਜ ਰਮਨਜੀਤ ਕਹੂਗਾ ਮੈਂ ਆਪਣੀ BMW ਚਲਾਉਣਾ, ਮੈਂ ਕੀ ਲੈਣਾ ਦੇਣਾ, ਆਪਾਂ ਖੱਟੀ ਕਿਸੇ ਦੇ ਕੁਛ ਨੀ ਲੱਗਦੇ, ਪਵਨ ਪਿਤਾ ਧਰਤੀ ਮਾਤਾ ਮਹੱਤ, ਆਪਾਂ ਨੇ ਕੀ ਲੈਣਾ ਬਾਣੀ ਤੋਂ, ਹਨਾ। ਓਦਾਂ ਆਪਾਂ ਬਾਣੀ ਲਿਖਿਆ ਸਿਰਫ ਸ਼ਰਧਾਲੂ ਹੈ, ਧਰਤੀ ਔਰ ਕਾਇਨਾਤ ਵੀ ਤੁਸੀਂ ਸਮਝਦੇ ਕੁਛ ਨੀ ਹੈਗੇ। ਹੁਣ ਉਹਦੇ ਵਿੱਚ ਸਾਡੇ ਵਰਗੇ ਨੂੰ ਪੁੱਛ ਲਓ ਕਿ ਕਾਰਬਨ ਟੈਕਸ ਦੇ ਧਰਤੀ ਕੈਪਚਰ ਯਾਰ, ਅਸੀਂ ਇਹ ਤੋਂ ਕੀ ਲੈਣਾ, ਅਗਲਾ ਆਉਂਦਾ ਉਹ ਕਹਿੰਦਾ ਤੁਹਾਡੇ ਟੈਕਸ ਲੱਗਦਾ, ਬਸ ਆਪਾਂ ਬਰੋੜ ਕੱਢਦੇ ਜਿਵੇਂ ਪੈਸੇ ਰਮਨਜੀਤ ਵੱਧ ਤੇਲ ਦੇ। ਮੈਂ ਕਿਹਾ ਮੈਂ ਨੀ ਦੇਣੀ ਚਾਹੁੰਦਾ ਜੀ, ਬਸ ਠੀਕ ਹੈ ਮੈਨੂੰ ਵੋਟ ਪਾ ਦੋ ਕਹਿੰਦੇ, ਮੈਂ ਠੀਕ ਹੈ। ਐ ਪਤਾ ਹੀ ਨੀ ਹੈਗਾ ਵੀ ਉਹ ਅੱਗੇ ਲੈ ਕੇ ਕੀ ਜਾ ਰਿਹਾ, ਉਹ ਤਾਂ ਉਹੀ ਗੱਲ ਆ ਵੀ ਮੇਰੇ ਘਰ ਦੇ ਬਾਹਰ ਕੂੜਾ ਡਿੱਗਿਆ ਤਾਂ ਇੱਕ ਪਾਰਟੀ ਵਾਲਾ ਆ ਕੇ ਕਹਿੰਦਾ 10 ਰੁਪਏ ਲੱਗਣਗੇ ਜੀ, 5 ਮੈਂ ਖਾ ਜਾਣੇ ਆ, 5 ਦਾ ਕੂੜਾ ਚੁਕਾ ਦੂੰਗਾ, ਇੱਕ ਤਾਂ ਉਹ ਆ ਗਿਆ। ਇੱਕ ਪਾਰਟੀ ਵਾਲਾ ਕਹਿੰਦਾ ਤੁਸੀਂ ਕਹਿੰਦਾ ਮੈਂ ਤਾਂ ਜੀ ਤੁਹਾਨੂੰ ਤਾਂ ਪੈਸੇ ਕੋਈ ਨੀ ਲੈਣਾ, ਮੈਨੂੰ ਤਾਂ ਊਂ ਜਿਤਾ ਦੋ, ਮੈਂ ਤਾਂ ਤੁਹਾਡੀ ਬੁੱਕ ਬੈਲੈਂਸ ਕਰ ਦਿੰਦੇ। ਮੈਂ ਉਹ ਕਿਵੇਂ ਕਹਿੰਦਾ ਮੈਂ ਪੈਸਾ ਖਰਚਣਾ ਨੀ, ਮੈਨੂੰ ਚਾਹੀਦੇ ਜੀ, ਬਸ ਮੈਨੂੰ ਜਿਤਾ ਦੋ। ਮੈਂ ਆਹ ਤਾਂ ਕੰਮ ਆ ਯਾਰ, ਤੈਨੂੰ ਵੋਟ ਪਾਤੀ, ਉਹ ਦੇਖਿਆ ਬਾਅਦ ਚ ਮੇਰਾ ਘਰ ਹੀ ਦਰਵਾਜ਼ਾ ਖੁੱਲੋ ਹਟ ਗਿਆ ਵੀ ਕੂੜਾ ਹੀ ਇੰਨਾ ਤੇ। ਹੁਣ ਇਹ ਤਾਂ ਨੀ ਨਾ ਟੈਕਸ ਸੇਵਿੰਗ ਹੈਗੀ, ਹੁਣ ਇੱਕ ਦਿਨ ਚ ਪੈ ਖਾ ਲੈਣੇ, ਇੱਕ ਨੇ ਉਧਰੋਂ ਦੇ ਕੰਨ ਖਿੱਚ ਦੇਣਾ, ਇੱਕ ਨੇ ਉਧਰੋਂ ਦੇ ਖਿੱਚ ਦੇਣਾ, ਸਾਫ਼ ਸਫਾਈ ਦਾ ਸਿਸਟਮ ਨੀ ਆ ਰਿਹਾ। ਹੁਣ ਕੀ ਹੈ ਕਿ ਜਿੰਨਾ ਹੁਣ 1,20,00,000 ਕੈਨੇਡੀਅਨ ਪਰਿਵਾਰ ਲੋਕ ਨੇ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਸਰਕਾਰ ਨੇ $2.3 billion ਟੈਕਸ ਰਿਬੇਟਸ ਹੈ ਉਹ ਪਾ ਦਿੱਤੇ ਆ, ਕੁਆਰਟਰਲੀ ਪੇਮੈਂਟਸ ਨੇ ਜੀ, ਠੀਕ ਹੈ ਜੀ, ਤਿਮਾਹੀ ਦੇ ਹਿਸਾਬ ਨਾਲ ਪੈਂਦੀਆਂ ਨੇ ਜੀ। ਤੇ ਇਹ ਟੈਕਸ ਫਾਈਲਿੰਗ ਐਡਲਟਸ ਹਾਊਸ ਹੋਲਡ 8 ਸੂਬਿਆਂ ਦੇ ਵਿੱਚ ਜਾ ਕੇ ਮਿਲਣਗੇ। ਬ੍ਰਿਟਿਸ਼ ਕੋਲੰਬੀਆ ਆਪਣਾ ਪਹਿਲਾਂ ਦਾ ਹੀ ਕਾਰਬਨ ਟੈਕਸ ਉਹਨਾਂ ਨੇ ਲਾਇਆ ਹੋਇਆ ਬਹੁਤ ਚਿਰ ਤੋਂ, ਇਸ ਕਰਕੇ ਉਹ ਇਹਦੇ ਵਿੱਚ ਐਗਜੈਂਪਟ ਹੈ। ਬਾਕੀ ਸਟੇਟਾਂ ਨੂੰ ਵੀ ਫੈਡਰਲ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਆਪਣੇ ਪੱਧਰ ਤੇ ਲਾ ਲਓ, ਆਪਣਾ ਕਾਰਬਨ ਟੈਕਸ ਲਾਓ, ਆਪ ਉਹਦੇ ਹਿਸਾਬ ਨਾਲ ਉਹਦੇ ਖਰਚੇ ਕਰਨੇ। ਤੇ ਉਹ ਕਹਿੰਦੇ ਅਸੀਂ ਵੀ ਲਾਉਣਾ, ਤੇ ਫਿਰ ਫੈਡਰਲ ਸਰਕਾਰ ਨੇ ਕਿਤੇ ਕਿਤੇ ਨਾਫਜ਼ ਕੀਤਾ। ਸੋ ਐਲਬਰਟਾ, ਸਸਕੈਚਵਨ, ਮੈਨੀਟੋਬਾ, ਇਹ ਤਿੰਨੇ ਹੀ ਪ੍ਰੇਰੀਜ ਦੀਆਂ ਪ੍ਰੋਵਿੰਸਿਸ ਨੇ ਤੇ ਕੰਜ਼ਰਵੇਟਿਵ ਦੀਆਂ ਇਲਾਕੇ ਆ ਗੜ ਨੇ। ਸੋ ਐਲਬਰਟਾ, ਸਸਕੈਚਵਨ, ਮੈਨੀਟੋਬਾ ਪੱਕੇ ਜਾਂ ਓਨਟੈਰੀਓ ਤੇ ਬਦਲਦੇ ਮੌਸਮ ਰਹਿੰਦੇ। ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਫਿਨਲੈਂਡ ਐਂਡ ਲੈਬਰਾਡੋਰ, ਇਹ ਕਿੰਨੇ ਕੁ ਪਾਪੂਲੇਸ਼ਨ ਵਾਲੇ ਇਲਾਕੇ ਆ। ਸੋ ਇੰਨੇ ਕੁ ਇਹਨਾਂ ਵਿੱਚ ਓਨਟੈਰੀਓ ਵੱਡਾ ਆ, ਜਿਹੜਾ ਮੁੱਖ ਤੌਰ ਤੇ ਅਸੀਂ ਕਹੀਏ ਕਿ ਫੈਡਰਲ ਸਰਕਾਰ ਦੇ ਪ੍ਰੋਗਰਾਮ ਦੇ ਹੇਠ ਆਏ ਆ। ਸੋ ਕੈਨੇਡੀਅਨ ਰੈਵਨਿਊ ਏਜੰਸੀ ਨੇ ਤਾਂ ਇੰਨੀ ਗੱਲ ਦੱਸੀ ਆ ਕਿ 81% ਫੋਕਸ ਜਿਹੜੇ ਲੋਕ ਰਹਿੰਦੇ ਆ ਦੇਸ਼ ਦੇ ਵਿੱਚ, ਉਹਨਾਂ ਨੂੰ ਤਾਂ ਡਾਇਰੈਕਟ ਡਿਪੋਜ਼ਿਟ ਦੇ ਨਾਲ ਗਈ ਹੈ, ਤੇ 19% ਲੋਕ ਆ ਜਿਹੜੇ ਉਹਨਾਂ ਨੂੰ ਚੈੱਕ ਦੇ ਰਾਹੀਂ ਇਹ ਰਿਬੇਟ ਆ ਜਿਹੜੇ ਪ੍ਰੋਗਰਾਮ ਦੀ, ਇਹ ਉੱਥੇ ਉਹਨਾਂ ਤੱਕ ਪਹੁੰਚਦੀ ਕਰ ਦੇਗੀ। ਪਰ ਐਲੀਜੀਬਲ ਲੋਕ ਜ਼ਿਆਦਾ ਆ, ਪਰ ਜਿਹੜੀ ਐਮਐਸ ਲੀਗ ਨੇ ਪੋਲਿੰਗ ਕੀਤੀ ਹੈ ਤੇ ਉਹਦੇ ਵਿੱਚ ਕਹਿੰਦੇ ਵੱਡੀ ਪੱਧਰ ਦੇ ਉੱਤੇ ਲੋਕਾਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਹੀ ਨੀ ਹੈਗਾ ਵੀ ਇਹ ਸਰਕਾਰ ਵੱਲੋਂ ਰਿਬੇਟ ਆਈ ਹੈ, ਐਤਕੀ 5 ਸਾਲ ਲੋਕਾਂ ਨੂੰ ਰਿਬੇਟ ਮਿਲੀ ਤੇ ਉਹਦੀ ਰੇਂਜ ਕੀ ਹੈ। ਹੁਣ ਕਹਿੰਦੇ ਜੇ ਇੱਕ ਆਮ ਹਾਊਸ ਹੋਲਡ ਨੇ ਜੇ ਕਿ ਕਿਹੜੇ ਇਲਾਕੇ ਵਿੱਚ ਪੈਂਦਾ, ਸਿੰਗਲ ਅਡਲਟ ਜੇ ਕੋਈ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਹੈ ਤੇ ਉਹਨੂੰ ਹਰ 3 ਮਹੀਨਿਆਂ ਬਾਅਦ $120 ਮਿਲ ਜਾਂਦੇ, ਠੀਕ ਹੈ ਜੀ, ਸਾਲ ਦੇ ਵਿੱਚ $480 ਉਹਦੇ ਅਕਾਊਂਟ ਦੇ ਵਿੱਚ ਆ ਜਾਣੇ 500 ਡਾਲਰ ਦੇ ਨੇੜੇ ਤੇੜੇ ਪੌਣੇ 500 ਡਾਲਰ ਦੇ ਨੇੜੇ ਤੇੜੇ ਅਮਾਊਂਟ ਸਾਲ ਦੀ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਜੇ ਕੋਈ ਰੂਰਲ ਐਲਬਰਟਾ ਦੇ ਵਿੱਚ ਕੋਈ 4 ਜਣਿਆਂ ਦਾ ਪਰਿਵਾਰ ਰਹਿੰਦਾ ਤਾਂ ਉਹਨਾਂ ਨੂੰ 425 ਡਾਲਰ ਮਿਲਣਗੇ। ਸੋ ਵਾਈ ਡੂ ਮੈਨੀ ਪੀਪਲ ਨੋਟ ਬਿਲੀਵ ਇਟ? ਅਸਲ ਰੌਲਾ ਇਹ ਹੈ ਕਿ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿਉਂ ਨਹੀਂ ਮਿਲਦੇ। ਐਕਸਪਰਟਸ ਕਹਿੰਦੇ ਆ ਕਿ ਕਈ ਤਰ੍ਹਾਂ ਦੇ ਫੈਕਟਰ ਹੋਣਗੇ। ਕਈ ਵਾਰ ਤਾਂ ਇਹੀ ਹੈ ਕਿ ਕਈਆਂ ਨੂੰ ਆਪਣੇ ਇਨਕਮ ਟੈਕਸ ਨਹੀਂ ਫਾਈਲ ਕੀਤੇ ਹੁੰਦੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਭਾਈ ਕਿੱਧਰੋਂ ਟੈਕਸ ਆਉਣਾ ਸੀ, ਕਿੱਧਰੋਂ ਰਿਪੀਟ ਜੇ ਤਾਂ ਤੁਸੀਂ ਰੈਗੂਲਰਲੀ ਇਨਕਮ ਟੈਕਸ ਫਾਈਲ ਕਰਦੇ ਹੋ ਤੁਹਾਡਾ ਸਟੇਟਸ ਸਰਕਾਰ ਕੋਲ ਜਾਂਦਾ ਰਹਿੰਦਾ, ਉਸੇ ਹਿਸਾਬ ਨਾਲ ਤੁਹਾਨੂੰ ਰਿਪੀਟ ਵੀ ਮਿਲਦੀ ਰਹਿੰਦੀ ਹੈ। ਤੇ ਜਾਂ ਫਿਰ ਤੁਸੀਂ ਸਿੰਪਲੀ ਯੂ ਆਰ ਨੋਟ ਨੋਟਿਸਿੰਗ ਦਾ ਮਨੀ ਸਟੇਟਰਾਈਜ਼, ਇਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਅਕਾਊਂਟ 'ਚ 4 ਪੈਸੇ ਆਏ ਤੇ ਆਏ ਕਦੋਂ ਹੈ ਤੇ ਇਹ ਕੀ ਗੱਲ ਹੈ। ਕਈ ਵਾਰ ਮੈਰਿਟ ਤੇ ਕਾਮਨ ਲਾਅ ਪਾਰਟਨਰ ਦੇ ਵਿੱਚ ਵੀ ਹੁੰਦਾ ਕਿ ਇੱਕੋ ਸਪਾਊਸ ਦੇ ਅਕਾਊਂਟ ਦੇ ਵਿੱਚ ਪੈਸੇ ਚਲੇ ਜਾਂਦੇ, ਇਕੱਲੇ ਇਕੱਲੇ ਨੂੰ ਤਾਂ ਜਾਣੇ ਨੀ, ਉਹ ਕਈ ਵਾਰ ਦੂਜਾ ਪਾਰਟਨਰ ਦੱਸਣ ਕੋਲ ਵੀ ਰਹਿ ਜਾਂਦਾ ਤੇ ਕਈ ਵਾਰ ਅਗਲਾ ਕਹਿੰਦਾ ਚੱਲ ਕਾਹਨੂੰ ਦੱਸਦੇ ਆ ਯਾਰ ਵੀ ਚੱਲ ਇਹਨਾਂ ਨੂੰ ਇੱਧਰ ਉੱਧਰ ਕਰ ਲਈਏ। ਸੋ ਕਿਤੇ ਨਾ ਕਿਤੇ ਹਿਊਮਨ ਫੈਕਟਰ ਵੀ ਕੰਮ ਕਰਦੇ। ਤੇ ਦੂਜੀ ਗੱਲ ਹੈ ਕਿ ਕਿਹੜੀ ਚੀਜ਼ ਮਹਿਸੂਸ ਕਰਾਉਣੀ ਹੈ, ਇਹਦੇ ਵਿੱਚ ਸਾਰਾ ਕੰਮ ਹੀ ਪ੍ਰੋਪੇਗੈਂਡਾ ਕਿ ਲੋਕਾਂ ਨੂੰ ਕੀ ਮਹਿਸੂਸ ਕਰਾਉਣਾ ਕਿ ਪਾਕਿਸਤਾਨ ਤੋਂ ਬਹੁਤ ਖਤਰਾ ਹੈ, ਜਿੱਦੇ ਹਿੰਦੁਸਤਾਨ ਚ ਲੋੜ ਪੈ ਜੇ ਉਹਦੇ ਇੱਕ ਮਿੰਟ ਕੀ ਉਹਵਾ ਕ੍ਰੀਏਟ ਕਰ ਦੋ। ਅੱਗੇ ਸਾਨੂੰ ਪਤਾ ਹੀ ਨਹੀਂ ਸੀ ਇੰਡੀਆ ਚ ਰਹਿੰਦੇ ਨੂੰ ਕਿ ਮਾਲਦੀਵ ਕਿੱਥੇ ਆ, ਹੁਣ ਮਾਲਦੀਵ ਦੀ ਇੰਨੀਆਂ ਖਬਰਾਂ ਆਉਣ ਲੱਗ ਗਈਆਂ ਅੱਜ ਆ ਗਏ ਜੇ ਉੱਥੋਂ ਦੀ ਭਾਰਤ ਦੀ ਫੌਜ ਨੂੰ 15 ਮਾਰਚ ਦਾ ਕਹਿਦਾ ਵਾਪਸ ਬੁਲਾ ਲਓ, ਉਦੋਂ ਐਸਰੋ ਉੱਪਰ ਜੇ ਵੀ ਚੜ ਗਏ ਵੀ ਅਸੀਂ ਨੀ ਇੱਥੇ ਜਾਂਦੇ, ਕੋਈ ਛੁੱਟੀਆਂ ਕੱਟਣਾ ਚਾਹੋ ਮਿੰਟੋ ਮਿੰਟੀ ਮਾਲਦੀਵ ਨੂੰ ਐ ਲਿਆ ਕੇ ਇੱਕ ਦੂਜੇ ਦੀ ਇਕਾਨਮੀ ਲਾਉਣ ਲੱਗ ਜਾਂਦੇ, ਉਹ ਲੋਕਾਂ ਨੂੰ ਗਰਮ ਕਰਨਾ। ਆ ਕਹਿੰਦੇ ਆ ਜਿਵੇਂ ਰਾਮ ਮੰਦਿਰ ਦਾ ਵੀ ਮਾਮਲਾ ਸੀਗਾ, ਤੁਸੀਂ ਜਾ ਕੇ ਦੇਖੋਗੇ ਹਿਸਟਰੀ ਦੇ ਵਿੱਚ ਪਹਿਲਾਂ ਇਹਨੂੰ ਲੈ ਕੇ ਕੋਈ ਏਡੀ ਵੱਡੀ ਗੱਲਬਾਤ ਨਹੀਂ ਸੀ ਕਿ ਹਿੰਦੁਸਤਾਨ ਸਾਰੇ ਕੰਮ ਛੱਡ ਕੇ ਪਹਿਲਾਂ ਆਹ ਕੰਮ ਤੈਅ ਕਰੇ ਕਿ ਮੰਦਰ ਬਣਨਾ ਚਾਹੀਦਾ। ਹੁਣ ਪਿਛਲੇ 20-30 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਜੇ ਕੋਈ ਕੰਮ ਹੋਇਆ ਉਹ ਇਹੀ ਹੈ ਕਿ ਮੰਦਰ ਬਣੇ ਕਿ ਨਾ ਬਣੇ, ਜੇ ਬਣੇ ਤਾਂ ਕਿਵੇਂ ਦਾ ਬਣੇ। ਹੁਣ ਤਾਂ ਬਣੇ ਦੀ ਨਾ ਬਣੇ ਦਾ ਤਾਂ ਸਵਾਲ ਹੀ ਖਤਮ ਹੋ ਗਿਆ, ਕੌਣ ਬਣੇ ਤੇ ਕਦੋਂ ਉਦਘਾਟਨ ਹੋਵੇ, ਉਦਘਾਟਨ ਦੇ ਵਿੱਚ ਕੌਣ ਜਾ ਸਕਦਾ। ਸਾਰੀ ਕਹਾਣੀ ਰਾਮ ਦੇ ਆਲੇ ਦੁਆਲੇ ਆ ਗਈ, ਹਾਲਾਂਕਿ ਕੇਸੀ ਚਰੋੜ ਦੇਵੀ ਦੇਵਤਿਆਂ ਦਾ ਦੇਸ਼ ਹੈ, ਇੰਨਾ ਖੁੱਲਾ ਡਾਇਵਰਸ ਹੈ ਧਰਮ ਦੇ ਮਾਮਲੇ ਵਿੱਚ ਵੀ, ਉਹ ਕੱਲੇ ਰਾਮ ਨੂੰ ਮੰਨਣ ਵਾਲਾ ਦੇਸ਼ ਵੀ ਹੈ ਨਹੀਂ। ਕਈ ਕ੍ਰਿਸ਼ਨ ਭਗਤ ਨੇ, ਕ੍ਰਿਸ਼ਨ ਦੇ ਵੀ ਅਲੱਗ ਰੂਪ ਨੇ, ਕਈ ਬਾਲ ਕ੍ਰਿਸ਼ਨ ਦੀ ਉਹ ਪੂਜਾ ਕਰਦੇ ਆ। ਉਹ ਮੈਨੂੰ ਪਤਾ ਨਹੀਂ ਸੀ ਬਚਪਨ ਚ, ਹੁਣ ਮੈਂ ਕੁਝ ਪਰਿਵਾਰਾਂ ਚ ਇੱਥੇ ਆਇਆ ਮਿਲਿਆ ਤਾਂ ਮੈਨੂੰ ਪਤਾ ਲੱਗਿਆ ਕਿ ਜਾਂ ਮੈਂ ਭਗਤੀ ਵਾਲੇ ਤਰੀਕਿਆਂ ਤੇ ਕਦੇ ਧਿਆਨ ਨਹੀਂ ਸੀ ਦਿੱਤਾ। ਮੈਨੂੰ ਇਹ ਹੈ ਕਿ ਬਾਲ ਕ੍ਰਿਸ਼ਨ ਨੂੰ ਜਿਹੜੇ ਲੈ ਕੇ ਜਾਂਦੀਆਂ ਨੇ ਉਹ ਨਾਲ ਗੋਦੀ ਚ ਰੱਖਦੇ ਆ ਸਾਰਾ ਦਿਨ ਆਪਣੇ ਭਗਵਾਨ ਨੂੰ, ਘਰੋਂ ਬਾਹਰ ਜਾਓ ਮਹੱਲੇ ਚ ਜਾਓ ਜਿੱਥੇ ਜਾਓ ਆਪਣੇ ਨਾਲ ਲੈ ਕੇ ਜਾਂਦੇ ਆ। ਫਿਰ ਉੱਥੇ ਹੀ ਉਹਦੀ ਸਟੇਜ ਲਾਉਂਦੇ ਆ, ਉੱਥੇ ਹੀ ਉਹਦਾ ਰੋਜ਼ ਦਾ ਖਾਣਾ ਬਣਾਉਂਦੇ ਆ, ਰੋਜ਼ ਦਾ ਮੱਖਣ ਬਣਾ ਕੇ ਭੋਗ ਲਾਉਂਦੇ ਆ। ਉਹ ਵੀ ਕ੍ਰਿਸ਼ਨ ਭਗਤ ਨੇ, ਹਰੇ ਰਾਮਾ ਹਰੇ ਕ੍ਰਿਸ਼ਨ ਵਾਲੇ ਵੀ ਕ੍ਰਿਸ਼ਨ ਭਗਤ ਨੇ, ਇੱਕ ਆਮ ਮੰਦਰਾਂ ਚ ਜਾਣ ਵਾਲੇ ਵੀ, ਕੋਈ ਗੀਤਾ ਨੂੰ ਮੰਨਣ ਵਾਲੇ ਵੀ ਨੇ। ਪਰ ਇਸ ਟਾਈਮ ਸਾਰਾ ਕੁਛ ਕਿਤੇ ਕੇਂਦਰਿਤ ਹੋ ਗਿਆ, ਇਹ ਗੱਲ ਹੁੰਦੀ ਹੈ ਪ੍ਰੋਪੇਗੈਂਡਾ ਦੀ ਕਿ ਪ੍ਰੋਪੇਗੈਂਡਾ ਤੁਹਾਡਾ ਸੈੱਟ ਕਿੱਥੇ ਕੀਤਾ ਗਿਆ ਤੇ ਤੁਹਾਨੂੰ ਫੀਲ ਕੀ ਕਰਾਉਣਾ। ਜਦੋਂ ਇਲੈਕਸ਼ਨ ਕਾਰਬਨ ਟੈਕਸ ਤੇ ਲੜਨੀ ਹੈ ਦੋਨਾਂ ਧਿਰਾਂ ਨੇ, ਫਿਰ ਇਹੀ ਵੱਡਾ ਮੁੱਦਾ ਬਣਾ ਕੇ ਰੱਖਦੇ ਨੇ। ਡਰਟੀ ਆਇਲ ਦੀ ਵੀ ਗੱਲ ਆ ਜਾਂਦੀ ਹੈ, ਕਦੇ ਕਦੇ ਅਨਡੈਮੋਕ੍ਰੇਟਿਕ ਆਇਲ ਦੀ ਵੀ ਗੱਲ ਆਉਂਦੀ ਹੈ ਕਿ ਵੀ ਆਰ ਆ ਵੈਰੀ ਗੁੱਡ ਡੈਮੋਕ੍ਰੇਸੀ। ਮਤਲਬ ਗੱਲ ਇਹ ਹੈ ਕਿ ਤੁਹਾਨੂੰ ਕਦੋਂ ਤੇ ਕੀ ਫੀਲ ਕਰਾਉਣਾ। ਤੇ ਇੱਕ ਲੈਕਚਰ ਦੇ ਵਿੱਚੋਂ ਮੈਂ ਗੱਲਾਂ ਦੱਸਦਾ, ਕਹਿੰਦਾ ਇਨਸਾਨ ਤੋਂ ਬਿਨਾਂ ਬਾਕੀ ਜਾਨਵਰਾਂ ਨੂੰ ਪਤਾ ਕਿ ਕੀ ਖਾਣਾ ਤੇ ਕੀ ਨਹੀਂ ਖਾਣਾ। ਜੋ ਕੁਦਰਤ ਨੇ ਉਹਨਾਂ ਲਈ ਹਰਾ ਘਾਹ ਤੈਅ ਕੀਤਾ ਉਹ ਉਸੇ ਤਰ੍ਹਾਂ ਉਹ ਖਾਂਦੇ ਆ, ਤੇ ਕਿਹੜੇ ਜਾਨਵਰ ਖੜ ਕੇ ਖਾਂਦੇ ਉਹ ਬਹਿ ਕੇ ਨਹੀਂ ਖਾਂਦੇ, ਜਿਹੜੇ ਬਹਿ ਕੇ ਖਾਂਦੇ ਉਹ ਖੜੇ ਹੋ ਕੇ ਨਹੀਂ ਖਾਂਦੇ। ਇਸ ਤਰ੍ਹਾਂ ਜਾਨਵਰ ਆਪਣੇ ਡਿਸਿਪਲਨ ਚ, ਇਨਸਾਨ ਨੂੰ ਕਹਿੰਦੇ ਤੁਸੀਂ ਪ੍ਰੋਪੇਗੈਂਡੇ ਚ ਪਾ ਦੋ ਤੇ ਉਹਨੂੰ ਪੈਕਟਾਂ ਦੇ ਵਿੱਚ ਤੁਸੀਂ ਕੁਛ ਪਵਾ ਕੇ ਖਵਾਈ ਚੱਲੋ। ਅੱਜ ਬਹੁਤੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਤੁਹਾਡੀ ਜ਼ਿੰਦਗੀ ਬੱਚਿਆਂ ਦੇ ਦੰਦਾਂ ਨੂੰ ਖਰਾਬ ਕਰਦੀ ਹੈ, ਪਰ ਮਹਿੰਗੇ ਭਾਅ ਖਰੀਦ ਕੇ ਪ੍ਰਚਾਰ ਕਰਨ ਲਾ ਦੋ ਤੇ ਬੰਦਾ ਸਟੈਟਸ ਸਿੰਬਲ ਸਮਝਦਾ। ਅੱਜ ਕੱਲ ਤੁਸੀਂ ਪੌਪ ਪੀਣਾ, ਮਿੱਠਾ ਪਾਣੀ ਪੀਣਾ, ਖੰਡ ਵਾਲਾ, ਸੋਫਟ ਡਰਿੰਕਸ ਨੇ, ਇਹ ਸਿਰਫ ਐਡਵਰਟਾਈਜ਼ਮੈਂਟ ਕਰਕੇ ਤੁਸੀਂ ਪੀਣੇ, ਉਹਦਾ 1% ਵੀ ਸਰੀਰ ਨੂੰ ਕੋਈ ਫਾਇਦਾ ਨਹੀਂ ਹੈ। ਪਰ ਸਿਰਫ ਇਸ਼ਤਿਹਾਰਬਾਜ਼ੀ ਦਾ ਲੈਵਲ ਇਹ ਹੈ ਕਿ ਬੰਦਾ ਇੱਕ ਵਾਰੀ ਪੀ ਕੇ ਸੋਚਦਾ ਵੀ ਕੀ ਸ਼ਾਹਰੁਖ ਖਾਨ ਤੇ ਕੀ ਮੈਂ ਦੋਨਾਂ ਚ ਕੋਈ ਫਰਕ ਨਹੀਂ ਹੈਗਾ, ਕਿਉਂਕਿ ਅਸੀਂ ਦੋਨੇ ਹੀ ਫੋਕ ਪੀਂਦੇ ਹਾਂ। ਸੋ ਉਹ ਤੁਹਾਡਾ ਪ੍ਰੋਪੇਗੈਂਡਾ ਲੈਵਲ ਹੈ ਕਿ ਇਨਸਾਨ ਨੂੰ ਜਾਨਵਰਾਂ ਤੋਂ ਵੀ ਬਦਤਰੇ ਦੀ ਹਾਲਤ ਹੈ। ਜਦੋਂ ਇਹਨੂੰ ਕਿਸੇ ਗੱਲ ਤੇ ਕਨਵਿੰਸ ਕਰਾ ਲਓ, ਇਹ ਤਾਂ ਤੁਸੀਂ ਕੋਈ ਵੀ ਕੰਮ ਕਰਾ ਸਕਦੇ ਹੋ, ਪਰ ਤੁਸੀਂ ਮੱਝਾਂ ਗਾਵਾਂ ਨੂੰ ਇੱਕ ਵੀ ਉਹ ਚੀਜ਼ ਨਹੀਂ ਖਵਾ ਸਕਦੇ ਜਿਹੜੀ ਉਹਨਾਂ ਨੇ ਕੁਦਰਤੀ ਰੂਪ ਚ ਨਹੀਂ ਖਾਧੀ। ਪਰ ਬੰਦਾ ਸਾਰੇ ਤਰ੍ਹਾਂ ਦੇ ਗੈਰ ਕੁਦਰਤੀ ਭੋਜਨ ਖਾ ਕੇ ਬਿਮਾਰ ਹੋ ਕੇ ਇਲਾਜ ਕਰਾਉਣ ਨੂੰ ਵੀ ਤਿਆਰ ਹੈ, ਇੰਨਾ ਕਿ ਇਰਰੈਸ਼ਨਲ ਜਾਨਵਰ ਬਣਿਆ। ਤੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਖਬਰਾਂ ਹੋਣਗੀਆਂ ਤੇ ਖਬਰਾਂ ਤੋਂ ਬਾਅਦ ਅਸੀਂ ਅੱਜ ਦੇ ਮਹਿਮਾਨ ਨਾਲ ਗੱਲਬਾਤ ਕਰਦੇ ਹਾਂ।
ਤੁਸੀਂ ਸੁਣ ਰਹੇ ਹੋ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਯਮਨ ਦੇ ਹੁਤੀ ਬਾਗੀਆਂ ਨੇ ਲਾਲ ਸਾਗਰ ਦੇ ਵਿਚ ਅਮਰੀਕੀ ਸਮੁੰਦਰੀ ਜਹਾਜ਼ ਤੇ ਦਾਗੀਆਂ ਮਿਜ਼ਾਈਲਾਂ। ਵਿਸ਼ਵ ਆਰਥਿਕ ਫੋਰਮ ਵਿਚ ਹਿੱਸਾ ਲੈਣਗੇ ਮੈਕਰੋਕਿਆਂਗ ਤੇ ਜੈਲੈਂਸਕੀ। ਹਮਲਿਆਂ ਦੀ ਸਾਜਿਸ਼ ਕਰ ਰਿਹਾ ਹਮਾਸ, ਕਿਹਾ ਇਜ਼ਰਾਈਲ ਨੇ। ਪਾਕਿਸਤਾਨ ਚ ਇਮਰਾਨ ਦੀ ਪਾਰਟੀ ਦਾ ਚੋਣ ਨਿਸ਼ਾਨ ਹੋਇਆ ਰੱਦ। ਹੁਣ ਖਬਰਾਂ ਵਿਸਥਾਰ ਨਾਲ। ਯਮਨ ਦੇ ਹੁਤੀ ਬਾਗੀਆਂ ਨੇ ਐਤਵਾਰ ਨੂੰ ਲਾਲ ਸਾਗਰ ਦੇ ਵਿਚ ਅਮਰੀਕੀ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਐਂਟੀ ਸ਼ਿਪ ਕਰੂਜ਼ ਮਿਜ਼ਾਈਲ ਦਾਗੀ ਹੈ, ਜਿਸ ਨੂੰ ਇਕ ਅਮਰੀਕੀ ਲੜਾਕੂ ਜਹਾਜ਼ ਨੇ ਡੇਗ ਦਿੱਤਾ। ਗਾਜ਼ਾ ਪੱਟੀ ਦੇ ਵਿਚ ਹਮਾਸ ਨਾਲ ਇਜ਼ਰਾਈਲ ਦੀ ਲੜਾਈ ਦੇ ਦੌਰਾਨ ਵਿਸ਼ਵ ਪੱਧਰ ਤੇ ਸਮੁੰਦਰੀ ਜਹਾਜ਼ਾਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਹਾਲ ਹੀ ਦੇ ਹਮਲੇ ਹੋਏ ਨੇ। ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਬਾਗੀਆਂ ਤੇ ਹਮਲੇ ਸ਼ੁਰੂ ਕੀਤੇ, ਜਿਸ ਨਾਲ ਲਾਲ ਸਾਗਰ ਵਿਚ ਜਹਾਜ਼ਾਂ ਦੇ ਹਫ਼ਤਿਆਂ ਦੇ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਹੁਤੀ ਨੇ ਲਾਲ ਸਾਗਰ ਵਿਚ ਜਹਾਜ਼ਾਂ ਤੇ ਹਮਲਾ ਕੀਤਾ। ਅਮਰੀਕਾ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਜਲਵਾਯੂ ਤੋਂ ਲੈ ਕੇ ਫਰਜ਼ੀ ਖ਼ਬਰਾਂ ਦੇ ਸੰਕਟ ਦੇ ਨਾਲ ਸਿਰਜਣ ਦੇ ਲਈ ਭਾਰਤ ਸਮੇਤ ਦੁਨੀਆਂ ਦੇ ਕਰੀਬ 2800 ਤੋਂ ਵੱਧ ਆਗੂ ਸੋਮਵਾਰ ਤੋਂ 54ਵੇਂ ਆਲਮੀ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਦੇ ਵਿਚ ਸਿਰ ਜੋੜ ਕੇ ਬੈਠਣਗੇ। ਆਲਮੀ ਆਗੂਆਂ ਦੇ ਵਿਚੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ, ਯੂਰਪੀਨ ਕਮਿਸ਼ਨ ਦੇ ਮੁਖੀ ਉਰਸੁਲਾ ਵੌਨ ਡੇਰ ਯੇਲੇਨ, ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੈਂਸਕੀ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਇਸ ਮੀਟਿੰਗ ਚ ਹਿੱਸਾ ਲੈਣਗੇ। 5 ਦਿਨਾਂ ਦੀ ਮੀਟਿੰਗ ਮੌਕੇ ਭਾਰਤ ਦੇ 3 ਕੇਂਦਰੀ ਮੰਤਰੀ ਸ੍ਰੀਮਤੀ ਇਰਾਨੀ, ਅਸ਼ਵਨੀ ਵੈਸ਼ਨਵ, ਹਰਦੀਪ ਸਿੰਘ ਪੁਰੀ ਸਣੇ ਵਫਦ ਵਿਚ ਕਰੀਬ 100 ਆਗੂ ਤੇ ਕਾਰੋਬਾਰੀ ਵੀ ਹਾਜ਼ਰ ਰਹਿਣਗੇ। ਇਸ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਤੇਲੰਗਾਨਾ ਦੇ ਮੁੱਖ ਮੰਤਰੀ, ਕਰਨਾਟਕ ਦੇ ਸਿਦਰਮਈਆ ਵੀ ਸ਼ਾਮਲ ਹੋਣਗੇ। ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰਾਲੇ, ਜਿਸ ਨੇ ਯੁਕਰੇਨ ਨਾਲ ਮੀਟਿੰਗ ਦੀ ਸਹਿ ਮੇਜ਼ਬਾਨੀ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਮੀਟਿੰਗ ਕਰਕੇ ਉਨ੍ਹਾਂ ਦੇ ਮੁਲਕ ਨੇ ਯੁਕਰੇਨ ਨੂੰ ਟੀਚਾ ਹਾਸਲ ਹੋਣ ਤੱਕ ਹਮਾਇਤ ਦੇਣ ਦਾ ਐਲਾਨ ਕੀਤਾ। ਮੀਟਿੰਗ ਦੌਰਾਨ ਇਜ਼ਰਾਈਲ ਗਾਜ਼ਾ ਜੰਗ, ਚੋਣ ਵਰੇ ਵਿਚ AI ਕਰਨ, ਡੀਪ ਫੇਕ ਤੋਂ ਖਤਰੇ, ਜਲਵਾਯੂ ਪਰਿਵਰਤਨ, ਆਰਥਿਕਤਾ ਅਤੇ ਸੁਸਤੀ ਅਤੇ ਦੁਨੀਆਂ ਦੀਆਂ ਹੋਰ ਮੁਸ਼ਕਲਾਂ ਬਾਰੇ ਚਰਚਾ ਕੀਤੀ ਜਾਵੇਗੀ। ਦਹਿਸ਼ਤੀ ਜਥੇਬੰਦੀ ਹਮਾਸ ਮੱਧ ਪੂਰਬ, ਅਫਰੀਕਾ ਅਤੇ ਯੂਰਪ ਦੇ ਵਿਚ ਹਮਲਿਆਂ ਦੀ ਸਾਜਿਸ਼ ਕਰ ਰਹੀ ਹੈ। ਇਜ਼ਰਾਈਲੀ ਸੁਰੱਖਿਆ ਏਜੰਸੀ ਮੋਸਾਦ ਅਤੇ ਇਜ਼ਰਾਈਲ ਡਿਫੈਂਸ ਫੋਰਸਿਸ ਨੇ ਇਸਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਖੁਫੀਆ ਰਿਪੋਰਟਾਂ ਤੋਂ ਖੁਲਾਸਾ ਹੋਇਆ ਕਿ ਹਮਾਸ ਬੇਕਸੂਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਿਦੇਸ਼ਾਂ ਦੇ ਵਿਚ ਆਪਣੀਆਂ ਹਿੰਸਕ ਗਤੀਵਿਧੀਆਂ ਵਧਾਉਣ ਦੀ ਤਾਕ ਵਿਚ ਹੈ। ਪਿਛਲੇ ਮਹੀਨੇ ਦੈਨਿਸ਼ ਅਤੇ ਜਰਮਨ ਅਧਿਕਾਰੀਆਂ ਨੇ 7 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਹਮਾਸ ਤਰਫੋਂ ਯੂਰਪ ਦੇ ਵਿਚ ਆਮ ਲੋਕਾਂ ਦੇ ਹਮਲਿਆਂ ਦੀ ਯੋਜਨਾ ਘੜ ਰਹੇ ਨੇ। ਬਿਆਨ ਦੇ ਵਿਚ ਇਹ ਵੀ ਕਿਹਾ ਗਿਆ ਕਿ ਹਮਾਸ ਨੂੰ ਇਰਾਨ ਦੀ ਦਹਿਸ਼ਤੀ ਸਰਗਰਮੀਆਂ ਤੋਂ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਗਾਜ਼ਾ ਪੱਟੀ ਦੇ ਵਿਚ ਹਮਾਸ ਤੇ ਕੀਤੀ ਗਈ ਕਾਰਵਾਈ ਦੇ ਦੌਰਾਨ ਸਾਰੇ ਸਬੂਤ ਮਿਲੇ ਨੇ ਤੇ ਦਹਿਸ਼ਤੀ ਜਥੇਬੰਦੀ ਆਲਮੀ ਪੱਧਰ ਤੇ ਆਪਣਾ ਘੇਰਾ ਵਧਾਉਣ ਦਾ ਇਰਾਦਾ ਰੱਖਦੀ ਹੈ। ਉਧਰ ਹਮਾਸ ਵੱਲੋਂ ਬੰਦੀ ਬਣਾਏ ਗਏ ਇਜ਼ਰਾਈਲੀਆਂ ਨੂੰ ਅੱਜ ਪੂਰੇ 100 ਦਿਨ ਹੋ ਗਏ ਨੇ। ਜੰਗ ਦੇ 100 ਦਿਨ ਪੂਰੇ ਹੋਣ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਹਿਸ਼ਤੀ ਧੜੇ ਦੀ ਹਾਰ ਤੱਕ ਜੰਗ ਲੜਨ ਦਾ ਅਹਿਦ ਲਿਆ। ਨੇਤਨਯਾਹੂ ਨੇ ਕਿਹਾ ਕਿ ਹਮਾਸ ਦੇ ਖਾਤਮੇ, ਬੰਦਕਾਂ ਦੀ ਵਾਪਸੀ ਅਤੇ ਗਾਜ਼ਾ ਨੂੰ ਸੁਰੱਖਿਅਤ ਬਣਾਉਣ ਦਾ ਟੀਚਾ ਪੂਰਾ ਹੋਣ ਤੱਕ ਜੰਗ ਜਾਰੀ ਰਹੇਗੀ। ਨੇਤਨਯਾਹੂ ਨੇ ਕੌਮਾਂਤਰੀ ਦੀਆਂ ਅਦਾਲਤ ਦੇ ਵਿਚ ਇਜ਼ਰਾਈਲ ਫੌਜ ਖਿਲਾਫ਼ ਚੱਲ ਰਹੇ ਕੇਸ ਦੀ ਨਿਖੇਧੀ ਕੀਤੀ ਹੈ। ਪਾਕਿਸਤਾਨ ਦੇ ਵਿਚ 8 ਫਰਵਰੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਕਾਇਮ ਰੱਖਦਿਆਂ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦੀਆਂ ਜਥੇਬੰਦਕ ਚੋਣਾਂ ਨੂੰ ਰੱਦ ਕਰ ਦਿੱਤਾ। ਇਸ ਫੈਸਲੇ ਦੇ ਕਾਰਨ ਹੁਣ PTI ਬੈਕ ਨਿਸ਼ਾਨ ਉਤੇ ਚੋਣ ਨਹੀਂ ਲੜ ਸਕੇਗੀ। ਸਥਾਨਕ ਮੀਡੀਆ ਦੇ ਮੁਤਾਬਕ 3 ਦਿਨਾਂ ਦੀ ਸੁਣਵਾਈ ਮਗਰੋਂ 3 ਜੱਜਾਂ ਦੇ ਬੈਂਚ ਨੇ ਸ਼ਨੀਵਾਰ ਰਾਤ ਨੂੰ ਚੋਣ ਕਮਿਸ਼ਨ ਦੀ ਅਰਜ਼ੀ ਉਤੇ ਇਸ ਸਬੰਧੀ ਫੈਸਲਾ ਦਿੱਤਾ। ਇਸ ਤੋਂ ਪਹਿਲਾਂ ਪਿਸ਼ਾਵਰ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ PTI ਦੇ ਚੋਣ ਨਿਸ਼ਾਨ ਬੈਟ ਬਹਾਲ ਕਰ ਦਿੱਤਾ ਸੀ, ਪਰ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਹੁਕਮ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ PTI ਦੇ ਵੱਲੋਂ ਮਹਿਜ਼ ਸਰਟੀਫਿਕੇਟ ਦਿਖਾਉਣਾ ਕਿ ਪਾਰਟੀ ਦੀਆਂ ਅੰਦਰੂਨੀ ਚੋਣਾਂ ਹੋ ਗਈਆਂ ਨੇ ਇਹ ਪੁਸ਼ਟੀ ਨਹੀਂ ਕਰਦਾ ਕਿ ਜਥੇਬੰਦਕ ਚੋਣਾਂ ਅਸਲ ਵਿਚ ਹੋਈਆਂ ਹਨ, ਕਿਉਂਕਿ ਪਾਰਟੀ ਦੇ ਕੁਝ ਮੈਂਬਰਾਂ ਨੇ ਇਸ ਦਾਅਵੇ ਨੂੰ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ 22 ਦਸੰਬਰ ਨੂੰ ਚੋਣ ਕਮਿਸ਼ਨ ਨੇ PTI ਦੀਆਂ 2 ਦਸੰਬਰ ਨੂੰ ਹੋਈਆਂ ਜਥੇਬੰਦਕ ਚੋਣਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਫੈਸਲਾ ਪਾਰਟੀ ਦੇ ਹੀ ਕੁਝ ਬਾਗੀ ਮੈਂਬਰਾਂ ਦੇ ਵੱਲੋਂ ਦਿੱਤੀਆਂ ਸ਼ਿਕਾਇਤਾਂ ਉਤੇ ਸੁਣਾਇਆ ਗਿਆ। ਭਾਰਤ ਵਿਚ ਭਾਰਤ ਤੇ ਨੇਪਾਲ ਦੇ ਅਧਿਕਾਰੀਆਂ ਦੇ ਆਰਥਿਕ ਤੇ ਵਣਜ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਢੰਗਾਂ ਤੇ ਚਰਚਾ ਕੀਤੀ ਗਈ ਤੇ ਦੋਵਾਂ ਮੁਲਕਾਂ ਨੇ ਸਰਹੱਦ ਪਾਰ ਨਿਰਵਿਘਨ ਸੰਪਰਕ ਸਹੂਲਤ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਦੇ ਨਾਲ ਦਵੱਲੀ ਪਹਿਲ ਲਾਗੂ ਕਰਨ ਦੀ ਪ੍ਰਤੀਬੱਧਤਾ ਜ਼ਾਹਰ ਕੀਤੀ ਹੈ। ਗੈਰ ਕਾਨੂੰਨੀ ਵਪਾਰ ਰੋਕਣ ਦੇ ਲਈ ਵਪਾਰ, ਆਵਾਜਾਈ ਦੇ ਸਹਿਯੋਗ ਸਬੰਧੀ ਭਾਰਤ ਨੇਪਾਲ ਅੰਤਰ ਸਰਕਾਰੀ ਉਪ ਕਮੇਟੀ, ਉਨ੍ਹਾਂ ਨੇ 12 ਤੇ 13 ਜਨਵਰੀ ਨੂੰ ਕਾਠਮੰਡੂ ਵਿਚ ਸੈਸ਼ਨ ਕਰਵਾਇਆ। ਦੋਵਾਂ ਧਿਰਾਂ ਨੇ ਦਵਾਈਆਂ ਤੇ ਆਯੁਰਵੈਦਿਕ ਉਤਪਾਦਾਂ ਦੇ ਲਈ ਆਪਸੀ ਸਮਝ ਵਾਲੇ ਬਾਜ਼ਾਰ ਦੀ ਪਹੁੰਚ ਬਾਰੇ ਚਰਚਾ ਕੀਤੀ। ਭਾਰਤੀ ਧਿਰ ਨੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਲਈ ਪੈਰਿਸ ਸਮਝੌਤੇ ਦੀਆਂ ਮੱਦਾਂ ਤਹਿਤ IPR ਪ੍ਰਬੰਧ ਦੀ ਲੋੜ ਤੇ ਜ਼ੋਰ ਦਿੱਤਾ ਹੈ। ਵਣਜ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਪੁਲ ਬਾਂਸਲ ਨੇ ਭਾਰਤੀ ਵਫਦ ਦੀ ਅਗਵਾਈ ਕੀਤੀ। ਵਫਦ ਵਿਚ ਵੱਖ ਵੱਖ ਮੰਤਰਾਲਿਆਂ ਤੇ ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਨੇਪਾਲੀ ਧਿਰ ਦੀ ਅਗਵਾਈ ਨੇਪਾਲ ਸਰਕਾਰ ਦੇ ਉਦਯੋਗ ਵਣਜ ਤੇ ਸਪਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਰਾਮ ਚੰਦਰ ਤਿਵਾੜੀ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਵੱਖ ਵੱਖ ਨੇਪਾਲੀ ਮੰਤਰਾਲਾਂ ਦੇ ਵਿਭਾਗਾਂ ਦੇ ਅਧਿਕਾਰੀ ਵੀ ਵਫਦ ਦਾ ਹਿੱਸਾ ਸਨ। ਉਧਰ ਸ੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਸਮੁੰਦਰੀ ਪਾਣੀ ਦੇ ਵਿਚ ਗੈਰ ਕਾਨੂੰਨੀ ਢੰਗ ਦੇ ਨਾਲ ਮੱਛੀਆਂ ਫੜਨ ਦੇ ਦੋਸ਼ ਹੇਠ 12 ਭਾਰਤੀ